ਸਤਸੰਗਤ ਅੱਜ ਇੱਥੇ ਜਲੰਧਰ ਵਿਖੇ ਕਰੀਬ ਇੱਕ ਸਾਲ ਦੇ ਬਾਅਦ ਫਿਰ ਤੋਂ ਆਉਣ ਦਾ ਮੌਕਾ ਮਿਲਿਆ ਹੈ ਔਰ ਆਪ ਸਾਰਿਆਂ ਦੇ ਇਸ ਵਿਸ਼ਾਲ ਮੈਦਾਨ ਦੇ ਵਿੱਚ ਦਰਸ਼ਨ ਹੋ ਰਹੇ ਹਨ। ਸਾਰੇ ਮਿਲ ਬੈਠ ਕੇ ਐਸੇ ਸੁੰਦਰ ਵਾਤਾਵਰਣ ਨੂੰ ਜਨਮ ਦੇ ਰਹੇ ਹੋ ਜਿਸ ਵਾਤਾਵਰਣ ਦੀ ਅੱਜ ਸੰਸਾਰ ਵਿੱਚ ਘਾਟ ਹੈ। ਅੱਜ ਵਾਤਾਵਰਣ ਜਿਹੜਾ ਵੀ ਜਿੱਥੋਂ ਵੀ ਲੰਘ ਜਾਓ ਜਿੱਥੇ ਤੁਰ ਕੇ ਚਲੇ ਜਾਓ ਸਾਨੂੰ ਇਸ ਤੋਂ ਬਿਲਕੁਲ ਵਿਪਰੀਤ ਵਾਤਾਵਰਣ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਪਿਆਰ ਦੇ ਨਗਮੇ ਗਾਏ ਜਾ ਰਹੇ ਹਨ, ਇੱਥੇ ਭਾਈਚਾਰੇ ਨੂੰ ਵਾਧਾ ਦਿੱਤਾ ਜਾ ਰਿਹਾ ਹੈ, ਇੱਥੇ ਇਨਸਾਨੀਅਤ ਮਨੁੱਖਤਾ ਮਾਨਵਤਾ ਨੂੰ ਪ੍ਰਬਲ ਕੀਤਾ ਜਾ ਰਿਹਾ ਹੈ ਔਰ ਦੂਸਰੇ ਪਾਸੇ ਦਾ ਵਾਤਾਵਰਣ ਜਿੱਥੇ ਹਿਰਦਿਆਂ ਦੇ ਵਿੱਚ ਨਫ਼ਰਤ ਵਿਵਹਾਰ ਦੇ ਵਿੱਚ ਕਠੋਰਤਾ ਉਹ ਨਿਰੰਤਰ ਇਨਸਾਨ ਨਿੰਦਾ ਬਖੀਲੀ ਦੇ ਵਿੱਚ ਉਲਝਿਆ ਹੋਇਆ ਆਪਾ ਧਾਪੀ ਵਿੱਚ ਪਿਆ ਹੋਇਆ ਜ਼ੁਲਮ ਓ ਸਿਤਮ ਦੇ ਰਸਤੇ 'ਤੇ ਚੱਲ ਰਿਹਾ ਹੈ। ਤੋ ਦੋਨੋਂ ਵਾਤਾਵਰਣ ਜਿਨ੍ਹਾਂ ਦਾ ਜ਼ਿਕਰ ਹੋਇਆ ਹੈ, ਇੱਕ ਵਾਤਾਵਰਣ ਸਾਨੂੰ ਸਕੂਨ ਔਰ ਚੈਨ ਦਿੰਦਾ ਹੈ ਔਰ ਇੱਕ ਵਾਤਾਵਰਣ ਸਾਡੇ ਇਸ ਜੀਵਨ ਨੂੰ ਜੀਣ ਨੂੰ ਵੀ ਮੁਸ਼ਕਿਲ ਕਰ ਦਿੰਦਾ ਹੈ। ਇੱਕ ਅਸੀਂ ਘੁਟਣ ਮਹਿਸੂਸ ਕਰਦੇ ਹਾਂ ਤੋ ਸੰਤਾਂ ਮਹਾਂਪੁਰਸ਼ਾਂ ਨੇ ਇਹ ਯਤਨ ਕੀਤੇ ਹਨ ਕਿ ਇਸ ਤਰ੍ਹਾਂ ਦੀ ਸੁਗੰਧ ਫੈਲਾਈ ਜਾਏ ਜਿਸ ਵਿੱਚ ਸਾਰੇ ਸੁੱਖ ਦਾ ਸਾਹ ਲੈਣ। ਜਿਸ ਤਰ੍ਹਾਂ ਨਾਲ ਕਹਿੰਦੇ ਹਨ ਕਿ ਆਰਾਮ ਕਾ ਕਿ ਇੱਕ ਸਾਹ ਵੀ ਦੁਸ਼ਵਾਰ ਬਹੁਤ ਹੈ, ਇਸ ਦੌਰ ਕਾ ਹਰ ਸ਼ਖਸ ਦਿਲ ਆਜ਼ਾਰ ਬਹੁਤ ਹੈ, ਕਿ ਇੱਕ ਆਰਾਮ ਦਾ ਸਾਹ ਜਿਹੜਾ ਹੈ ਉਹ ਬੜਾ ਮੁਸ਼ਕਿਲ ਜਿਹਾ ਹੋ ਗਿਆ ਹੈ। ਤੋ ਸੰਤਾਂ ਮਹਾਂਪੁਰਸ਼ਾਂ ਨੇ ਐਸੀ ਇੱਕ ਭਾਵਨਾਵਾਂ ਨਾਲ ਯੁਕਤ ਹੋ ਕੇ ਐਸੇ ਬੋਲ ਐਸੇ ਵਿਵਹਾਰ ਸਾਹਮਣੇ ਰੱਖੇ ਹਨ ਜਿਹੜੇ ਬਦਬੂ ਨਹੀਂ ਜਿਹੜੇ ਸੁਗੰਧ ਫੈਲਾਉਣ ਦੇ ਰੂਪ ਵਿੱਚ ਹੋਏ ਹਨ ਔਰ ਇਸ ਤਰ੍ਹਾਂ ਨਾਲ ਸੁਗੰਧਿਤ ਜੀਵਨ ਬਣਾ ਕੇ ਵਾਤਾਵਰਣ ਨੂੰ ਸੁਗੰਧਿਤ ਕੀਤਾ ਹੈ। ਅੱਜ ਦੋ ਸ਼ਬਦ ਪਿਆਰ ਦੇ ਕਿਸੇ ਦੇ ਕੋਲ ਨਹੀਂ ਹਨ, ਜਿਵੇਂ ਸ਼ਾਇਦ ਕੋਈ ਪਹਾੜ ਜਿੱਡਾ ਕੰਮ ਹੈ ਦੋ ਬੋਲ ਪਿਆਰ ਦੇ ਬੋਲ ਦੇਣੇ। ਜ਼ਰਾ ਜੀ ਕਿਸੇ ਨੂੰ ਖੁਸ਼ੀ ਦੇ ਦੇਣੀ ਇਨਸਾਨ ਨੂੰ ਪਹਾੜ ਵਰਗੀ ਚੀਜ਼ ਲੱਗਦੀ ਹੈ ਔਰ ਕਿਸੇ ਦਾ ਹਿਰਦੇ ਦੁਖਾ ਦੇਣਾ ਕਹਿੰਦੇ ਮੇਰੀ ਚੁਟਕੀ ਦੀ ਗੱਲ ਹੈ, ਬਸ ਇਹ ਤਾਂ ਮੇਰੀ ਚੀਚੀ ਉਂਗਲ ਦੀ ਗੱਲ ਹੈ, ਮੈਂ ਤਾਂ ਹੁਣੇ ਰਵਾ ਸਕਦਾ ਹਾਂ, ਮੈਂ ਹੁਣੇ ਉਜਾੜ ਸਕਦਾ ਹਾਂ, ਮੈਂ ਹੁਣੇ ਦਬਾ ਸਕਦਾ ਹਾਂ। ਇਹ ਕੰਮ ਆਸਾਨ ਹੈ ਔਰ ਪਿਆਰ ਔਰ ਸਕੂਨ ਦੇਣਾ ਬੜਾ ਮੁਸ਼ਕਿਲ ਕੰਮ ਬਣ ਗਿਆ ਹੈ। ਅੰਗਰੇਜ਼ੀ ਵਿੱਚ ਕਹਿੰਦੇ ਹਨ ਕਿ ਰੇਅਰ ਕਮੋਡਿਟੀ ਬਣ ਗਈ ਹੈ, ਇੱਕ ਬੜੀ ਇੱਕ ਐਸੀ ਵਿਰਲੀ ਜੀ ਕੋਈ ਵਸਤੂ ਬਣ ਕੇ ਰਹਿ ਗਈ ਹੈ ਜਿਸ ਦੀ ਘਾਟ ਅੱਜ ਥਾਂ ਥਾਂ 'ਤੇ ਸਾਨੂੰ ਮਹਿਸੂਸ ਹੋ ਰਹੀ ਹੈ। ਘਰਾਂ ਦੇ ਦਾਇਰੇ ਵਿੱਚ, ਸਮਾਜ ਦੇ ਵਿੱਚ, ਥਾਂ ਥਾਂ 'ਤੇ ਜਿਸ ਫੀਲਡ ਵਿੱਚ ਚਲੇ ਜਾਓ, ਜਿੱਥੇ ਕੋਈ ਕੰਮ ਕਰ ਰਿਹਾ ਹੈ, ਜਿੱਥੇ ਕੋਈ ਮਿਹਨਤ ਕਰ ਰਿਹਾ ਹੈ, ਜਿੱਥੇ ਕਿਸੇ ਦਾ ਉੱਠਣਾ ਬੈਠਣਾ ਹੈ, ਹਰ ਥਾਂ 'ਤੇ ਖਿਚਾਵ ਵਾਲਾ ਮਾਹੌਲ ਸਾਨੂੰ ਵੇਖਣ ਨੂੰ ਮਿਲਦਾ ਹੈ ਕਿਉਂਕਿ ਪਿਆਰ ਦੀ ਘਾਟ ਹੈ, ਪਿਆਰ ਦੀ ਕਮੀ ਹੈ ਔਰ ਉੱਧਰ ਇੱਕ ਪ੍ਰਭੂ ਪਰਮਾਤਮਾ ਨਿਰਾਕਾਰ ਦਾਤਾਰ ਅਕਾਲ ਪੁਰਖ ਜਿਹੜਾ ਕਿ ਪਿਆਰ ਦਾ ਸੋਮਾ ਹੈ, ਜਿਸ 'ਚੋਂ ਪਿਆਰ ਉਪਜਦਾ ਹੈ। ਤੋ ਇਸ ਪ੍ਰਭੂ ਪਰਮਾਤਮਾ ਦੇ ਨਗਮੇ 'ਤੇ ਗਾਏ ਜਾ ਰਹੇ ਹਨ, ਲੇਕਿਨ ਜਿਸ 'ਚੋਂ ਸੋਮਾ ਫੁੱਟਦਾ ਹੈ ਉਸ ਵੱਲ ਇਨਸਾਨ ਧਿਆਨ ਨਹੀਂ ਦੇ ਰਿਹਾ ਹੈ ਕਿਉਂਕਿ ਇਹ ਨਾਤਾ ਅੰਦਰੂਨੀ ਤੌਰ 'ਤੇ ਨਾ ਜੋੜ ਕੇ ਕੇਵਲ ਬਾਹਰੀ ਹੀ ਨਾਤਾ ਜੋੜੀ ਬੈਠਾ ਹੈ, ਕੇਵਲ ਜ਼ਿਕਰਾਂ ਪੜ੍ਹਾਈਆਂ ਤੱਕ ਸੀਮਿਤ ਹੈ, ਪਾਠ ਪੂਜਾ ਤੱਕ ਸੀਮਿਤ ਹੈ, ਬਿਆਨਾਂ ਤੱਕ ਸੀਮਿਤ ਹੈ। ਤੋ ਨਾਤਾ ਜਿਹੜਾ ਅੰਤਰ ਸੀ ਜਿਸ ਵਿੱਚ ਪ੍ਰੇਮ ਨੇ ਵਸਣਾ ਸੀ, ਜਿਸ ਵਿੱਚ ਨਿਮਰਤਾ ਇੱਕ करुणा ने वसना सी वह नाता तो जोड़िया नहीं। इस लई महापुरुष संत जन भगत जना ने यह इंसान नूं आवाज़ दी कि इस नाल नाता जोड़ के तुसी भी ऐसे सुंदर गुणा नाल युक्त हो जाओ, प्यार नूं अपने हिरदे विच थां दे दो और फिर प्यार दी दौलत ये वंडदे ही चले जाओ। और यही वो दौलत है जिहड़ी वंडिया इस विच घाट नहीं हुंदी है, इस नूं वंडण नाल इस विच वाधा हुंदा है। असी कहिंदे हां मेरे कोल 50,000 रुपए हन तो मैं वंडना शुरू करां, तो कहिंदे हन जी वी बस मैं वंडना शुरू कीता तो 50 दे 10 रह गए हन। लेकिन ये प्यार दी जिहड़ी दौलत है ये कहिंदे हन कि इस नूं जितना वंडदे चले जाओ इस विच इजाफा हुंदा चला जांदा है, साडे कोल भंडार वधदा जांदा है। इस प्यार नूं खर्चियां असी होर प्यार दे भागीदार बनदे चले जांदे हाँ। तो ये प्यार किनूं लोड़ नहीं है, असी किसी पशु नूं देख लईए, जानवर नूं देख लईए, असी गाइयां मझियां पालदे हाँ, असी होर भी ऐसे पशुआं नूं कोल रखदे हाँ, तो असी वेख लईए ज़रा जिहा उहनां दे सिर ते प्यार नाल हथ फेर दीए या प्यार नाल पुचकारीए, किस तरह नाल कोई पूछ हिला के उस नूं तस्लीम कर रहा है, वो अगे प्रगट कर रहा है, कोई किस तरह नाल अपने आप भाव सामने रख रहा है, यानी कि पशुआं जानवरां नूं भी प्यार दी लोड़, तो फिर इंसानां नूं तो किते ज़्यादा लोड़ है। तो इस लई महापुरुष संत जन भगत जन यही इंसान नूं कहिंदे हन कि असी प्यार ही करदे चले जाइए, प्यार ही वंडदे चले जाइए, और प्यार करांगे तां प्यार वंडांगे तां अगर साडे कोल प्यार दा एक खजाना होएगा, और खजाना तां साडे कोल आएगा अगर असी इस मालिक प्रभु परमात्मा इस अकाल पुरख दे नाल इह नाता जोड़ लांगे, ताइयों इह प्यार दा खजाना साडे कोल आएगा। तो आओ साध संगत, कहण दा भाव केवल इतना ही है कि संतां महापुरशां ने भगतां ने हमेशा ही यही सुंदर देन संसार नूं दित्ती है, यही हन जिहड़े कि सुख दा साह लैण दा हर किसी नूं मौका दिंदे हन, यही हन जिहड़े कि प्यार दे मिठे बोल बोलदे हन, जिहड़े कि हिरदियां नूं सकून दिंदे हन, जिहड़े कि जख्मी हिरदियां दे उत्ते मरहम दा कम करदे हन। यही महापुरश संत जन डुबदियां नूं उभारदे आए हन, यही जो तपदे होए हिरदे हन उहनां ते नाम रूपी अमृत दी बौछार पा के उस नूं ठंडा ठार करदे आए हन। ये संतां महात्मावां दी ही देन ये युगां युगां तो रही है, कोई भी युग होवे उस युग दे कारण कोई ये देन दे विच कोई तब्दीली नहीं आई है कि सतयुग विच ते ये देन दित्ती गई ते शायद त्रेता विच ना दित्ती गई होवे या द्वापर विच किस दी घाट होई होवे, महापुरशां ने हर युग दे विच यही देन दित्ती है। जिवें फायर ब्रिगेड का जिक्र किया जाता है कि फायर ब्रिगेड का काम अग नूं बुझाना हुंदा है, तो किते दी भी किसे समय दी फायर ब्रिगेड होवे, किते अज कितने मॉडर्न युग दे विच इतनी डिवेलपमेंट हो चुकी है, उस दे विच भी तब्दीली आंदी चली जा रही है, और अज तो 100-150 साल पहले दी भी फायर ब्रिगेड दियां तस्वीरां किते अमेरिका कैनेडा विच वेखण नूं मिलदियां हन कि किस तरह नाल उस तो भी पहले दे समय दियां तस्वीरां कि किस तरह नाल उह ठेलियां दे उत्ते ही उहनां ने उह टैंकी रखी होई और वो एक अग बुझाण दे पासे चल रहे हन। तो कहण दा भाव की है कि वो भावें बड़े मजबूत इंजन बड़े पावरफुल मोटर्स लगियां होण या हत्थां दे राहीं ही वो टैंकियां चों पानी सुट रहे होण, लेकिन काम तो इक्को ही रहा कि पानी पा के अग नूं बुझाणा, एक ठंडक देनी एक शीतलता देनी। तो इस तरह नाल महापुरश संत जन भगत जना दा भी यही काम हमेशा रहा है, भावें वह किते भी विचरण करते होण, भावें पंजाब की धरती ते, भावें हरियाणा इंग्लैंड की धरती ते, भावें अमेरिका या मद्रास या किसी होर शहर मुल्क किसी खेड़े दे रहण वाले होण, पिंडा गावां ग्रामां दे रहण वाले होण, सारियां थावां ते विचरण करने वालियां दा यही काम हुंदा है। जिवें फायर ब्रिगेड भी चाहे पंजाब की होवे या हरियाणा की या अमेरिका की होवे, उन्हां दा काम यही है कि एक अग नूं बुझाणा। तो तो संत महापुरुष भक्त जना दी ये जिहड़ी देन है यही महत्ता रखती है। असी अपने मनमतियां अनुसार सोचते हाँ कि शायद जो मैं देन दे रहा उसकी महत्ता है, एक किसी नूं दबा लिता इसकी महत्ता है, किसी नूं एक अधीन कर लिया इसकी महत्ता है, किसी ते हुकूमत कर ली इसकी महत्ता है, किसी नूं मैं रवा दिता इसकी महत्ता है, मैं महल माड़ियाँ बना लिया इसकी महत्ता है, मैं ताकत हासिल कर ली इसकी महत्ता है, मैं दलीलों का बड़ा माहिर हो गया हाँ इसकी महत्ता है। तो इस तरह दियाँ महत्तावां असी सोच के असी उन्होंने ही विशेषता दिते चली जाते हाँ। लेकिन संत महापुरश भक्त जन कहते हैं कि महत्ता उसकी है जिहड़ा कि इंसानियत नूं उच्चा रुतबा दिंदा है और जिहड़ा एक सुंदर देन संसार नूं दिंदा है, उसे दी महत्ता है। फिर भावें उस नूं असी संसारिक दृष्टि विच एक गरीबड़ा करके वेखदे हाँ कि एक ते कुल्ली विच झोंपड़ी विच रहण वाला है या फिर ये अनपढ़िया है, इस दे कोल ते शायद इतना कोई साधन सरमाया नहीं है, ये तो गरीब जिहा है गुरबत विच रहिंदा है, लेकिन फिर भी उसकी महत्ता है क्योंकि उस दे कोल ओ दौलत है, उस दे कोल देण नूं ओ सुंदर वस्तु है जिस दी हर किसी दे कोल जिस दे कोल असी वेख नहीं पाते हाँ। तो जिहड़े महापुरश संत जन हन इस लई उन्हां दी महत्ता है, वो झोंपड़ी विच रहण वाले कबीर होण तां वी उन्हां दी महत्ता है, और महलां दे रहण दे विच रहण वाले राजा जनक हैं तां वी उन्हां दी महत्ता है। दोनों की महत्ता इस लई है क्योंकि वो इस नाल जुड़े हुए, इस अकाल पुरख निरंकार दे नाल जुड़े हुए, अपने मन का नाता जोड़ के इस निर्मलता नूं प्राप्त कर रहे हैं और ऐसे दिव्य गुणां दे नाल युक्त हो रहे हैं और उही देन वो होरना नूं दे रहे हैं। तो इस लई उन्हां दी महत्ता है। वो राजा है जनक ते उसकी भी धनता है कि धन धन राजा जनक है कि जिन सिमरन कियो विवेक एक घड़ी के सिमरने पापी तरे अनेक, कि राजा नूं भी धनता मिल गई, वरना होर राजा नूं ये धनता जिहड़ी जनक नूं मिली वो हर राजा नूं प्राप्त नहीं होई। वो राजा बेशक हुकूमतां करदे रहे, बेशक बड़े सरमाए दे मालिक बने, बड़ियां जायदादां, बड़ियां रियासतां, बहुत कुछ, लेकिन वो धनता उन्हां नूं नहीं मिली जिहड़ी कि राजा जनक नूं मिली। यानी कि कहण दा भाव कि राजा होण ना किसे नूं डिसक्वालीफाई नहीं कर दिंदा कि वह कितने भगतां दी श्रेणी विच नहीं आ सकता है। एक राजा अगर डिसक्वालीफाई होवे तो फिर तो एक जनक नूं भी असी उस तो बाहर कढ दांगे, असी उस श्रेणी विच ना गिणांगे जिस विच अज गिण रहे हाँ। तो इहदा कहण दा भाव की है कि एक मन की अवस्था है, एक मन दियां भावनावां हन, इस दा होर कोई सरोकार नहीं है कि वह किते एक ऐसे चांदी सोने दे धागियां नाल जड़े हुए किसी लिबास दे नाल वो युक्त है या फिर उस ते मामूली जी कोई धोती ते कोई कुर्ता पा रख्या है। इस बाहरी रूपां दे विच इसका कोई भी सरोकार नहीं है। एक है महत्ता तो एक मन की अवस्था दी है। वो मन की अवस्था जिसकी सुंदर है, वो मन जिहड़े दिव्य गुणां नाल युक्त है, सद्भावना नाल भरपूर है, उसकी तनता है ही है, वह महत्वपूर्ण है ही है। यही संतां महापुरशां भगतां ने अपने बचना राही भी सब दे सामने रखिया और अपने जीवन दे राही भी उन्होंने इसे गल नूं ही प्रमाणित किया है। तो अज भी फिर असी भी यही गल सोचनी है कि साडे मना दी यही हालत है या फिर साडा मन एक मैला होया पिया है, खुद गर्जियां ते लालसावां नाल भरपूर होया पिया है। साडे मन दे विच चाहना जद भी पैदा हुंदी है दूसरे नूं दबाण दी पैदा हुंदी है, दूसरे दी निंदा करन दे लई एक मन उकसात सानू दिंदा है, एक उकसाहित करदा है कि एक निंदा बखीली वाल जुबान नूं लगा दो, हत्थां दे राही दूसरे नूं जख्म दे दो। तो ये साडे मना दी हालत है। तो इस लई महापुरश कहिंदे हन कि एक मन जिहड़ा है इस नूं इस नाल जोड़ लो और दिव गुणियां नाल इस नूं युक्त कर लो। अगर ये मन ना जुड़िया तो फिर मन दी सुंदरता बनन वाली नहीं और मन की सुंदरता अगर नहीं बनेगी तो फिर इंसान कोई महत्ता बाकी नहीं रह जाएगी, और इतों तक कि इंसानी जन्म पा के इंसान भी नहीं रह पाओगे, इंसान भी ना कहलाओगे। ये वही ऐसे एक दुर्भाव वाले जेड़े सन जिन्हों के मना दे विच हंकार अभिमान वैर वास्ते भरे हुए सन, उन्होंने ही तो क्या है कि करतूत पशु की मानुष जात, कि वह मानुष जाति विच आए जरूर लेकिन वह कहते हैं कि पशु हैं, वो शैतान हैं, वो हैवान हैं। कौन जिन्हों के मन एक उज्ज्वल ना होए, जिन्हों के मन के प्रेम का भाव पैदा नहीं होया, जिन्होंने नफरत को अपनाया, जिन्होंने कठोरता को अपनाया, ये वही सन जिन्होंने असी शैतान कह रहे हाँ। यानी कि इंसानी जन्म पाया भी और असी रुतबा की हासिल किया, अगर रुतबा असी इंसाना इंसानी जन्म पा के भी अगर देवता का रुतबा ना पाया तो फिर ये साड़ी समझदारी है या नादानी है, कि इंसानी जन्म पा के भी असी अपना ना शैतान रखवाया है, तो ये एक साड़ी नादानी है, ये साड़ी एक ना समझी है। तो इस ना समझी का इस्तेमाल ना करिए, असी समझ का इस्तेमाल करिए, और ये समझ मालिक ने इंसाना नू बख्शी है। होर हाथी घोड़े होर ऐसे पशु जानवर उन्होंने वो समझ नहीं दी जिहड़ी कि बंदियां नू इंसानां नू दित्ती है। हालांकि गुणा के हिसाब नाल वेखिए तो उन्हां विच कोई घट गुण नहीं हन, वो भी बड़े गुणवान हन, लेकिन फिर भी अवर जौन तेरी पनहारी इस धरती पर तेरी सिकदारी, कि इंसान बाकी योनियां तेरा पानी भरन वालियां हन लेकिन तैनू सरदारी दित्ती है। तो सरदारी दित्ती है लेकिन की असी ये प्रमाणित कर पाए हाँ अज तक? अगर प्रमाणित किया होंदा, अगर वो चाल चली होंदी तो हर गिज़ गुरु पीर पैगंबरां नू ये ना कहना पैंदा कि करतूत पशु की मानुष जात। असी प्रमाणित नहीं कर पाए हाँ, असी प्रमाणित अगर किया है तो यही किया है कि असी इंसानी जन्म तो पा लिया लेकिन असी चाल हैवाना वाली ही चलते आ रहे हाँ, उस राह ते तुरदे चले जा रहे हाँ। इसलिए असी उस उत्ते रुतबे नू नहीं पा सके, तो ये साड़ी नादानी है, ये साड़ी बेसमझी है। तो महापुरुष जड़ी समझ दे देंदे हन, उस दे कारण ही असी इंसान बन पाते हाँ, असी इंसानी चाल चल पाते हाँ। महापुरुष सानू बाहरी कर्म करना नाल नहीं जोड़ते, साडे मन नू इस दे नाल जोड़ते हैं, साडे मन नू इस निर्मल परम सत्ता दे नाल जोड़ के इस नू निर्मलता प्रदान करते हैं। ये जड़ा मन हंकारी होया हुंदा है इस नू निमाणा बनाते चले जाते हैं, ये जड़े मन दे विच वैर वास्ता दे रूपी अंगार किते जल रहे होंदे हैं, वो इस दी थां ते एक ऐसी चंदन का लेप जिवें हुंदा है जिहड़ा साडे बदन नू शीतलता दे दिंदा है, इस तरह नाल इस मन नू भी उस चंदन दे लेप दी तरह एक ऐसे एक अवस्था प्रदान कर देंदे हन जिस नाल ये मन शीतल ठंडा भी रहिंदा है और महकदार भी हो जाता है। तो ये जड़ी समझ है, ये जड़ी सोझी है, ये संता महात्मावां तो ही मिलती है, ये भक्त जना तो ही मिलती है, और युगा युगा तो इन्हां तो ही प्राप्त हुई है। जिवें किसे दे कोल कोई हुनर होंदा है वही हुनर वो सानू सिखा सकता है, कोई एक कंप्यूटर दे विच माहिर हुंदा है वो सानू हुनर वो सिखा देंदा है, कोई किसी होर विषय का जानकार हुंदा है सानू वही हुनर सिखा देंदा है, कोई खेतीबाड़ी दे विच माहिर है सानू वो हुनर सिखा देंदा है। इस तरह के नाल जिहड़े महापुरुष संत जन भगत जना दे कोल हुनर हुंदा है ये भी इंसानां नू उस दे नाल युक्त कीती चले जांदे हन। तो इसलिए संता महापुरशां दी महत्ता युगां युगां तो रही है, हर युग दे विच रही है, तो इहदी महत्ता अज दे दौर दे विच भी है, अज दे समें दे विच भी है, क्योंकि अज दे समें दे विच भी सानू ओही विपरीत भाव ज़्यादा तो ज़्यादा वेखण नू मिल रहे हन, इंसानियत तो हट के जीवन जीण वाले सानू बथेरे देखण नू मिल रहे हन। तो इन्हां दी एक ऐसी बहुतात हुंदी चली जा रही है, लेकिन महापुरुष संत जन भगत जन जो देन दे रहे हैं तो ऐसे भावनावां दी बहुतात इस विच वादा ਇਹ ਅੱਜ ਦੇ ਯੁੱਗ ਦੇ ਵਿੱਚ ਇਹ ਲਾਜ਼ਮ ਹੋ ਕੇ ਰਹਿ ਗਿਆ ਹੈ। ਇਹ ਇੱਕ ਬਹੁਤ ਇੱਕ ਇਸ ਦੀ ਇੱਕ ਲੋੜ ਮਹਿਸੂਸ ਹੋ ਰਹੀ ਹੈ। ਤੋ ਮਹਾਂਪੁਰਸ਼ ਸੰਤ ਜਨ ਇਸੇ ਤਰ੍ਹਾਂ ਦੇ ਨਾਲ ਬੁਝੇ ਹੋਏ ਦੀਪਿਆਂ ਦੇ ਨਾਲ ਆਪਣੀ ਜੋਤ ਨੂੰ ਛੁਆ ਕੇ ਉਹਨਾਂ ਨੂੰ ਵੀ ਜਗਮਗਾਉਂਦੇ ਚੱਲੇ ਜਾ ਰਹੇ ਹਨ। ਇਸੇ ਤਰ੍ਹਾਂ ਹੀ ਅੰਧਕਾਰ ਦੇ ਵਿੱਚ ਘਾਟਾ ਹੁੰਦਾ ਹੈ ਔਰ ਉਜਾਲੇ ਦੇ ਵਿੱਚ ਵਾਧਾ ਹੁੰਦਾ ਹੈ। ਜਿਹੜੇ ਬੁਝੇ ਹੋਏ ਦੀਪ ਹੁੰਦੇ ਹਨ ਉਹਨਾਂ ਨੂੰ ਵੀ ਲੌ ਦੇ ਦਿੱਤੀ ਜਾਏ ਅਤੇ ਉਹ ਵੀ ਜਗਮਗਾ ਉੱਠਦੇ ਹਨ ਔਰ ਫਿਰ ਉਹ ਵੀ ਰੌਸ਼ਨੀ ਦੇਣ ਲੱਗ ਪੈਂਦੇ ਹਨ। ਤੋ ਇਸ ਤਰ੍ਹਾਂ ਨਾਲ ਜਗੇ ਹੋਏ ਦੀਪਾਂ ਦੀ ਇੱਕ ਬਹੁਤਾਤ ਹੁੰਦੀ ਚਲੀ ਜਾਏ ਅਤੇ ਸਾਨੂੰ ਫਿਰ ਸੰਸਾਰ ਦੇ ਵਿੱਚ ਹਨੇਰਾ ਬਹੁਤ ਘੱਟ ਅਤੇ ਉਜਾਲਾ ਜ਼ਿਆਦਾ ਵੇਖਣ ਨੂੰ ਮਿਲੇਗਾ। ਤੋ ਉਜਾਲੇ ਦੀ ਵਿਸ਼ੇਸ਼ਤਾ ਹਮੇਸ਼ਾ ਰਹੀ ਹੈ ਔਰ ਮਹਾਂਪੁਰਸ਼ ਇਸੇ ਉਜਾਲੇ ਦੇ ਸਰੂਪ ਹੁੰਦੇ ਹਨ। ਜਿਵੇਂ ਅਸੀਂ ਅੰਧਕਾਰ ਵੇਖਦੇ ਹਾਂ, ਹਨੇਰਾ ਚਾਰੋਂ ਤਰਫ ਹੁੰਦਾ ਹੈ, ਕਦੀ ਰਾਤ ਦੇ ਵੇਲੇ ਅਸੀਂ ਵੇਖੀਏ ਜਿੱਥੇ ਤੱਕ ਸਾਡੀ ਨਜ਼ਰ ਜਾਂਦੀ ਹੈ ਸਾਨੂੰ ਦੂਰ ਦੂਰ ਤੱਕ ਹਨੇਰਾ ਨਜ਼ਰ ਆਏਗਾ ਔਰ ਉਸੇ ਹਨੇਰੇ ਦੇ ਵਿੱਚ ਸਾਨੂੰ ਕਿਤੇ ਟਿਮਟਿਮਾਉਂਦੇ ਹੋਏ ਕੋਈ ਤਾਰੇ ਨਜ਼ਰ ਆ ਜਾਣਗੇ, ਕਿਤੇ ਸਾਨੂੰ ਦੂਰ ਕਿਸੇ ਪਿੰਡ ਦੇ ਉੱਤੇ ਜਗਦੀ ਹੋਈ ਕੋਈ ਬੱਤੀ ਨਜ਼ਰ ਆ ਜਾਏਗੀ। ਤੋ ਉਸ ਕੋਈ ਇੱਕ ਛੋਟਾ ਜਿਹਾ ਦੀਪ ਜਲ ਰਿਹਾ ਹੈ, ਲਾਲਟੇਨ ਜਲ ਰਹੀ ਹੈ, ਕੋਈ ਬਲਬ ਜਗ ਰਿਹਾ ਹੈ, ਉਹ ਇਤਨਾ ਅੰਧਕਾਰ ਤੇ ਜ਼ਿਆਦਾ ਹੈ। ਹਾਲਾਂਕਿ ਉਹ ਤਾਰੇ ਜ਼ਰੂਰ ਹਨ, ਅਸੀਂ ਕਹਿੰਦੇ ਹਾਂ ਕਿ ਤਾਰੇ ਗਿਣੇ ਨਹੀਂ ਜਾ ਸਕਦੇ। ਆਸਮਾਨ ਦੇ ਵਿੱਚ, ਆਕਾਸ਼ ਵਿੱਚ ਕਿਤਨੇ ਜ਼ਿਆਦਾ ਤਾਰੇ ਹਨ, ਹਾਲਾਂਕਿ ਇਹ ਨਹੀਂ ਕਿ ਕੋਈ 100-200 ਹਨ, ਅਸੰਖਾਂ ਹੀ ਇੱਕ ਤਾਰੇ ਹਨ ਜੋ ਸਾਨੂੰ ਚਮਕਦੇ ਨਜ਼ਰ ਆਉਂਦੇ ਹਨ। ਇਤਨੀ ਜ਼ਿਆਦਾ ਉਸ ਹਾਜ਼ਰੀ ਹੋਣ ਦੇ ਬਾਵਜੂਦ ਫਿਰ ਵੀ ਅਸੀਂ ਵੇਖਦੇ ਹਾਂ ਕਿ ਜ਼ਿਆਦਾ ਅੰਧਕਾਰ ਹੀ ਸਾਨੂੰ ਨਜ਼ਰ ਆਉਂਦਾ ਹੈ। ਉਹ ਜਿਹੜੇ ਤਾਰੇ ਤੋਂ ਬਾਅਦ ਦਾ ਵਕਫਾ ਹੈ, ਜਿਹੜਾ ਗੈਪ ਹੈ ਅੰਧਕਾਰ ਵਾਲਾ, ਉਹ ਬਹੁਤ ਜ਼ਿਆਦਾ ਹੁੰਦਾ ਹੈ। ਇੱਕ ਤਾਰਾ ਤਾਂ ਸਾਨੂੰ ਛੋਟਾ ਜਿਹਾ ਬਿੰਦੂ ਤੋਂ ਵੀ ਛੋਟਾ ਨਜ਼ਰ ਆਉਂਦਾ ਹੈ, ਲੇਕਿਨ ਇੱਕ ਤਾਰੇ ਤੋਂ ਦੂਸਰੇ ਤਾਰੇ ਦਾ ਫਾਸਲਾ ਵਿੱਚ ਅਸੀਂ ਵੇਖਦੇ ਹਾਂ ਕਿ ਬਾਕੀ ਤਾਂ ਹਨੇਰਾ ਹੀ ਹਨੇਰਾ ਹੈ। ਲੇਕਿਨ ਉਸ ਇਤਨੇ ਹਨੇਰੇ ਦੇ ਵਿਸਥਾਰ ਦੇ ਬਾਵਜੂਦ ਉਹ ਛੋਟੇ ਛੋਟੇ ਤਾਰੇ, ਉਹਨਾਂ ਦੀ ਕਿਤਨੀ ਕਦਰ ਹੈ, ਉਹਨਾਂ ਦੀ ਕਿੰਨੀ ਅਹਿਮੀਅਤ ਹੈ। ਤੋ ਇਸ ਲਈ ਇਹ ਮਹਾਤਮਾ ਸੰਤ ਜਨ ਭਗਤ ਜਨ ਵੀ ਇਹ ਉਜਾਲੇ ਦੇ ਉਪਾਸ਼ਕ ਹੁੰਦੇ ਹਨ ਔਰ ਇਸ ਲਈ ਇਹ ਉਜਾਲੇ ਹੀ ਦਿੱਤੇ ਚੱਲੇ ਜਾਂਦੇ ਹਨ। ਤੋ ਆਓ ਸਾਧ ਸੰਗਤ, ਕਹਿਣ ਦਾ ਭਾਵ ਇਹੀ ਹੈ ਕਿ ਇਸੇ ਉਜਾਲੇ ਦੀ ਜ਼ਰੂਰਤ ਹੈ। ਅੱਜ ਇਹ ਉਜਾਲਾ ਥਾਂ ਥਾਂ 'ਤੇ ਸਥਾਪਿਤ ਹੋ ਜਾਏ, ਇਹੀ ਮਹਾਂਪੁਰਸ਼ ਸੰਤ ਜਨ ਭਗਤ ਜਨਾਂ ਦੇ ਇਹ ਯਤਨ ਹਨ, ਇਹ ਪ੍ਰਯਾਸ ਹਨ। ਔਰ ਇਹ ਉਜਾਲਾ ਅਗਰ ਮਨ ਨੂੰ ਪ੍ਰਾਪਤ ਹੋ ਜਾਂਦਾ ਹੈ ਤਾਂ ਮਨ ਰੌਸ਼ਨ ਹੋ ਜਾਂਦਾ ਹੈ, ਮਨ ਦੇ ਵਿੱਚੋਂ ਵੈਰ ਵਾਸਤੇ ਨਿਕਲ ਜਾਂਦੇ ਹਨ, ਮਨ ਦੇ ਵਿੱਚੋਂ ਕਦੂਰਤ ਦਾ ਭਾਵ ਨਿਕਲ ਜਾਂਦਾ ਹੈ। ਮਨ ਜਿਹੜਾ ਹਮੇਸ਼ਾ ਦੂਸਰੇ ਦਾ ਬੁਰਾ ਮੰਗਦਾ ਰਿਹਾ ਹੈ, ਉਹੀ ਮੰਗ ਉਸਦੀ ਬਦਲ ਜਾਂਦੀ ਹੈ ਔਰ ਉਹ ਸੰਸਾਰ ਭਰ ਦੇ ਲਈ ਭਲਾਈ ਮੰਗਣ ਲੱਗ ਪੈਂਦਾ ਹੈ, ਉਹ ਭਲਾ ਹੀ ਲੋਚਣ ਲੱਗ ਪੈਂਦਾ ਹੈ ਔਰ ਭਲਾ ਹੀ ਉਹ ਮੰਗ ਕੇ ਭਲਾ ਹੀ ਕਰਨ ਲੱਗ ਪੈਂਦਾ ਹੈ। ਇਹ ਉਸਦਾ ਰੂਪਾਂਤਰਣ ਹੋ ਜਾਂਦਾ ਹੈ, ਇਹ ਕ੍ਰਾਂਤੀ ਘਟਿਤ ਹੋ ਜਾਂਦੀ ਹੈ। ਕ੍ਰਾਂਤੀਆਂ ਬੜੀਆਂ ਘਟੀਆਂ ਹਨ ਸੰਸਾਰ ਦੇ ਵਿੱਚ, ਲੇਕਿਨ ਜਿਹੜੇ ਮਹਾਂਪੁਰਸ਼ਾਂ ਦਾ ਸੰਗ ਕਰਕੇ, ਮਹਾਂਪੁਰਸ਼ਾਂ ਦੇ ਯੋਗਦਾਨ ਰਾਹੀਂ ਜਿਹੜੀ ਕ੍ਰਾਂਤੀ ਘਟਿਤ ਹੁੰਦੀ ਹੈ, ਉਸ ਦੀ ਕਿਤੇ ਜ਼ਿਆਦਾ ਮਹੱਤਤਾ ਹੈ। ਹੋਰ ਕ੍ਰਾਂਤੀਆਂ ਅਸੀਂ ਬਥੇਰੀਆਂ ਵੇਖੀਆਂ ਹਨ, ਲੇਕਿਨ ਜਿਹੜੀ ਇਹ ਕ੍ਰਾਂਤੀ ਘਟਿਤ ਹੁੰਦੀ ਹੈ, ਇਸ ਦੀ ਸਭ ਤੋਂ ਅਧਿਕ ਅਹਿਮੀਅਤ ਹੈ। ਇੱਕ ਦਾਨਵ ਦਾ ਇਨਸਾਨ ਹੋ ਜਾਣਾ ਇਹ ਕਿਤਨੀ ਵੱਡੀ ਕ੍ਰਾਂਤੀ ਹੈ, ਇੱਕ ਅੰਧੇਰੇ ਦਾ ਉਜਾਲੇ ਵਿੱਚ ਬਦਲ ਜਾਣਾ ਇਹ ਕਿਤਨੀ ਵੱਡੀ ਕ੍ਰਾਂਤੀ ਹੈ। ਤੋ ਇਹ ਕ੍ਰਾਂਤੀ ਹਰ ਜੀਵਨ ਵਿੱਚ ਘਟੇ, ਇਹ ਮਹਾਂਪੁਰਸ਼ ਸੰਤ ਜਨ ਕਹਿੰਦੇ ਹਨ ਕਿ ਇਸੇ ਨੂੰ ਹੀ ਅਸੀਂ ਮੰਨ ਸਕਦੇ ਹਾਂ ਕਿ ਇਹ ਕ੍ਰਾਂਤੀ ਘਟਿਤ ਹੋਣ ਦੇ ਕਾਰਨ ਹੀ ਇਨਸਾਨ ਅੱਗੇ ਵਧਿਆ ਹੈ। ਅਸੀਂ ਅਕਸਰ ਕ੍ਰਾਂਤੀਆਂ ਦਾ ਜਾਂ ਜ਼ਿਕਰ ਕਰਦੇ ਹਾਂ, ਉਸ ਦੇ ਨਾਲ ਅਸੀਂ ਪ੍ਰੋਗਰੈਸ ਜੋੜਦੇ ਹਾਂ ਕਿ ਇਹ ਕ੍ਰਾਂਤੀ ਘਟਿਤ ਹੋਈ ਹੈ ਤਾਂ ਇਹ ਅੱਗੇ ਤਰੱਕੀ ਹੋਈ ਹੈ। ਇੱਕ ਸਫੇਦ ਕ੍ਰਾਂਤੀ ਘਟੀ ਤਾਂ ਉਸ ਦੇ ਕਾਰਨ ਕਿਤੇ ਕਿਤਨੇ ਜ਼ਿਆਦੇ ਇੱਕ ਡੇਰੀ ਫਾਰਮ ਨੂੰ ਇੱਕ ਵਾਧਾ ਮਿਲਿਆ ਹੈ, ਕਿਤੇ ਹਰੀ ਕ੍ਰਾਂਤੀ ਘਟਿਤ ਹੋਈ ਅਤੇ ਕਿਤਨੀਆਂ ਖੇਤੀਆਂ ਲੈ ਲਾ ਉੱਠੀਆਂ, ਕਿਤਨੇ ਕਿਸਮਾਂ ਦੇ ਇੱਕ ਬੀਜ ਅਸੀਂ ਬਣਾ ਛੱਡੇ ਔਰ ਉਸ ਨਾਲ ਕਿਸ ਤਰ੍ਹਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਪੈਦਾਵਾਰ ਅਸੀਂ ਹਾਸਿਲ ਕਰ ਪਾਏ। ਇੰਡਸਟਰੀਅਲ ਰੈਵੋਲੂਸ਼ਨ ਹੋਈ ਅਤੇ ਇੰਡਸਟਰੀ ਨੂੰ ਕਿੰਨਾ ਵਾਧਾ ਮਿਲਿਆ ਔਰ ਅਸੀਂ ਕਿੱਥੇ ਦੇ ਕਿੱਥੇ ਪੁੱਜ ਗਏ, ਟੈਕਨੋਲੋਜੀ ਦੇ ਵਿੱਚ, ਮੈਡੀਸਨ ਦੇ ਵਿੱਚ, ਹੋਰ ਕਮਿਊਨੀਕੇਸ਼ਨ ਦੇ ਵਿੱਚ। ਤੋ ਕ੍ਰਾਂਤੀਆਂ ਘਟਿਤ ਹੋਈਆਂ ਔਰ ਅਸੀਂ ਕਿਹਾ ਅਤੇ ਅਸੀਂ ਪ੍ਰੋਗਰੈਸ ਬੜੀ ਕਰ ਲਿੱਤੀ। ਲੇਕਿਨ ਉਹਨਾਂ ਸਭ ਪ੍ਰੋਗਰੈਸ ਦੇ ਬਾਵਜੂਦ ਅਗਰ ਇਹ ਕ੍ਰਾਂਤੀ ਘਟਿਤ ਨਾ ਹੋਏ ਕਿ ਅਸੀਂ ਇਨਸਾਨੀ ਭਾਵਨਾਵਾਂ ਨਾਲ ਯੁਕਤ ਨਾ ਹੋਏ, ਅਸੀਂ ਪ੍ਰੇਮ ਭਾਵਨਾ ਨਾਲ ਯੁਕਤ ਹੋਏ, ਦੂਸਰੇ ਦਾ ਦੁੱਖ ਦਰਦ ਨਾ ਸਮਝ ਕੇ ਅਸੀਂ ਦੂਸਰਿਆਂ ਦੇ ਉੱਤੇ ਜ਼ੁਲਮ ਕਰਨ ਦੇ ਭਾਵ ਰੱਖੇ, ਤਾਂ ਫਿਰ ਉਹ ਜਿਹੜੀਆਂ ਕ੍ਰਾਂਤੀਆਂ ਘਟਿਤ ਹੋਈਆਂ ਵੀ, ਉਹ ਤਰੱਕੀਆਂ ਹੋਈਆਂ ਵੀ, ਤਾਂ ਉਸ ਦੀ ਕੀ ਅਹਿਮੀਅਤ ਰਹਿ ਗਈ, ਉਸ ਦੀ ਕੀ ਵਿਸ਼ੇਸ਼ਤਾ ਰਹਿ ਗਈ? ਜਿਵੇਂ ਕਹਿੰਦੇ ਹਨ ਕਿ ਪ੍ਰੋਗਰੈਸ ਵਿਦਆਊਟ ਕੰਪੈਸ਼ਨ, ਕਿ ਇੱਕ ਪ੍ਰੋਗਰੈਸ ਤਰੱਕੀ ਕੰਪੈਸ਼ਨ ਯਾਨੀ ਕਿ ਦਇਆਲਤਾ ਦਾ ਭਾਵ, ਪ੍ਰੇਮ ਭਾਵ, ਉਹ ਪ੍ਰੋਗਰੈਸ ਕੰਪੈਸ਼ਨ ਦੇ ਬਗੈਰ ਉਸ ਦੀ ਕੋਈ ਅਹਿਮੀਅਤ ਨਹੀਂ ਰਹਿੰਦੀ। ਜਿਵੇਂ ਕਿ ਪੋਲੀਟਿਕਸ ਵਿਦਆਊਟ ਪ੍ਰਿੰਸੀਪਲ ਔਰ ਵਰਸ਼ਿਪ ਵਿਦਆਊਟ ਅਵੇਅਰਨੈਸ, ਕਿ ਇੱਕ ਵਰਸ਼ਿਪ ਇਬਾਦਤ ਬੰਦਗੀ ਅਗਰ ਅਵੇਅਰਨੈਸ ਨਹੀਂ ਹੈ, ਅਗਰ ਅਸੀਂ ਪੂਰੀ ਤਰ੍ਹਾਂ ਨਾਲ ਜਾਣਕਾਰ ਨਹੀਂ ਹਾਂ, ਅਸੀਂ ਅਗਰ ਜਾਣਦੇ ਨਹੀਂ ਕਿ ਇਹ ਭਗਤੀ ਦੇ ਮਾਇਨੇ ਕੀ ਹੁੰਦੇ ਹਨ, ਤਾਂ ਉਹ ਅਵੇਅਰਨੈਸ ਦੇ ਬਗੈਰ ਜਿਵੇਂ ਭਗਤੀ ਕੀਤੇ ਚੱਲੀ ਜਾ ਰਹੇ ਹਾਂ, ਕਿਰਿਆਵਾਂ ਕਰਮ ਕਾਂਡਾਂ ਨੂੰ ਹੀ ਅਸੀਂ ਭਗਤੀ ਮੰਨ ਕੇ ਬੈਠ ਗਏ ਹਾਂ, ਇਸੇ ਤਰ੍ਹਾਂ ਨਾਲ ਅਸੀਂ ਇੱਕ ਪ੍ਰਿੰਸੀਪਲਸ ਦੇ ਬਗੈਰ ਅਗਰ ਕਿਸੇ ਮੈਦਾਨ ਦੇ ਵਿੱਚ ਚੱਲ ਰਹੇ ਹਾਂ, ਔਰ ਉਸੇ ਤਰ੍ਹਾਂ ਦੇ ਨਾਲ ਇੱਕ ਪ੍ਰੋਗਰੈਸ ਵਿਦਆਊਟ ਅਵੇਅਰਨੈਸ, ਕਿ ਇੱਕ ਐਸੀ ਰਿਅਲਾਈਜੇਸ਼ਨ, ਇੱਕ ਜਾਣਕਾਰੀ ਦੇ ਬਗੈਰ, ਇੱਕ ਪ੍ਰੋਗਰੈਸ ਕੰਪੈਸ਼ਨ ਦੇ ਬਗੈਰ, ਇੱਕ ਪ੍ਰੇਮ ਦੇ ਬਗੈਰ ਜਿਹੜੀ ਹੈ, ਹਮਦਰਦੀ ਦੇ ਬਗੈਰ, ਉਹ ਜਿਹੜੀ ਪ੍ਰੋਗਰੈਸ ਹੈ ਉਸਦੀ ਕੋਈ ਵੀ ਵਿਸ਼ੇਸ਼ਤਾ ਬਾਕੀ ਨਹੀਂ ਰਹਿ ਜਾਂਦੀ ਹੈ। ਤਾਂ ਉਹਨਾਂ ਨੂੰ ਵੀ ਇੱਕ ਮਹੱਤਤਾ ਤਾਂ ਹੀ ਪ੍ਰਾਪਤ ਹੁੰਦੀ ਹੈ ਅਗਰ ਸਹੀ ਮਾਇਨਿਆਂ ਦੇ ਵਿੱਚ ਇਹ ਅਸਲੀ ਤਰੱਕੀ ਅਸੀਂ ਕਰ ਲੈਂਦੇ ਹਾਂ, ਤਰੱਕੀ ਜਿਹੜੀ ਕਿ ਇੱਕ ਇਨਸਾਨ ਨੂੰ ਇੱਕ ਦੇਵਤਾ ਬਣਾ ਦਿੰਦੀ ਹੈ, ਇੱਕ ਸ਼ੈਤਾਨੀਅਤ ਵੱਲ ਨਾ ਲਿਜਾ ਕੇ ਇਸ ਨੂੰ ਦੇਵਤਾ ਬਣਨ ਦੇ ਵੱਲ ਇਹ ਕਦਮ ਉੱਠਦੇ ਹਨ, ਉਹ ਪ੍ਰੋਗਰੈਸ ਹੁੰਦੀ ਹੈ, ਉਹ ਤਰੱਕੀ ਹੋਇਆ ਕਰਦੀ ਹੈ। ਤਾਂ ਐਸੀ ਤਰੱਕੀ ਹਰ ਕਿਸੇ ਨੂੰ ਪ੍ਰਾਪਤ ਹੋਵੇ ਔਰ ਸਾਰੇ ਹੀ ਅੱਗੇ ਤੋਂ ਅੱਗੇ ਵੱਧਦੇ ਚਲੇ ਜਾਣ, ਇਹੀ ਮਹਾਂਪੁਰਸ਼ਾਂ ਦੀ ਮੰਗ ਹੁੰਦੀ ਹੈ, ਇਹੀ ਮਹਾਂਪੁਰਸ਼ਾਂ ਦੀ ਅਰਦਾਸ ਹੁੰਦੀ ਹੈ, ਇਹੀ ਮਹਾਂਪੁਰਸ਼ਾਂ ਦੀ ਯਾਚਨਾਵਾਂ ਹੋਇਆ ਕਰਦੀਆਂ ਹਨ। ਔਰ ਜਿਹੜਾ ਸਾਨੂੰ ਇਸ ਪਾਸੇ ਤੋਰ ਦੇਵੇ ਤਾਂ ਉਹੀ ਸਾਡਾ ਹਿਤੈਸ਼ੀ ਹੁੰਦਾ ਹੈ। ਜਿਹੜੀ ਇਹ ਅਸਲੀ ਤਰੱਕੀ ਸਾਨੂੰ ਇਸ ਕਰਨੀ ਸਿਖਾਉਂਦਾ ਹੈ, ਉਹੀ ਸਮਝੋ ਕਿ ਸਾਡਾ ਸਭ ਤੋਂ ਵੱਡਾ ਹਿਤਕਾਰੀ ਹੈ। ਇਹ ਨਾ ਸਮਝੋ ਕਿ ਕੋਈ ਸਾਨੂੰ ਧਰਮ ਦਾ ਇੱਕ ਨਾਰਾ ਬੁਲੰਦ ਕਰਕੇ ਸਾਨੂੰ ਕਿਤੇ ਦੂਸਰਿਆਂ 'ਤੇ ਜ਼ੁਲਮ ਕਰਨਾ ਸਿਖਾ ਰਿਹਾ ਹੈ ਤਾਂ ਉਹ ਸਾਡਾ ਹਿਤੈਸ਼ੀ ਹੈ, ਉਹ ਸਾਡਾ ਹਿੱਤ ਕਰ ਰਿਹਾ ਹੈ। ਨਹੀਂ, ਇੱਕ ਮਾਮੂਲੀ ਇੱਕ ਸਾਧਾਰਨ ਸੋਚ ਦੇ ਵਿੱਚ ਤਾਂ ਸਾਨੂੰ ਲੱਗਦਾ ਹੋਏਗਾ, ਕਿਉਂਕਿ ਅਸੀਂ ਭਾਵਕ ਉੱਠਦੇ ਹਾਂ, ਅਸੀਂ ਉਹਨਾਂ ਭਾਵਕ ਹੋ ਕੇ ਉਸ ਬਹਾਵ ਦੇ ਵਿੱਚ ਬਹਿ ਜਾਂਦੇ ਹਾਂ ਔਰ ਸੋਚਦੇ ਹਾਂ ਕਿ ਵਾਕਈ ਹੀ ਇਹ ਕਿਤਨਾ ਮੇਰਾ ਹਿੱਤ ਕਰ ਰਿਹਾ ਹੈ, ਮੈਨੂੰ ਧਰਮ ਦੇ ਪਾਸੇ ਲਗਾ ਰਿਹਾ ਹੈ। ਲੇਕਿਨ ਦਰਅਸਲ ਨਤੀਜੇ ਜਿਹੜੇ ਨਿਕਲਦੇ ਹਨ ਉਸ ਤੋਂ ਸਾਨੂੰ ਇਹ ਪਤਾ ਚੱਲਦਾ ਹੈ, ਨਹੀਂ, ਵੇਖਣ ਨੂੰ ਤਾਂ ਇਹ ਲੱਗਦਾ ਸੀ ਕਿ ਉਹ ਹਿੱਤਕਾਰੀ ਹੈ, ਉਹ ਹਿੱਤ ਕਰ ਰਿਹਾ ਹੈ, ਲੇਕਿਨ ਜਿਹੜੇ ਰਾਹ 'ਤੇ ਉਹ ਮੈਨੂੰ ਤੋਰ ਕੇ ਲੈ ਗਿਆ ਉਹ ਤਾਂ ਸਾਰੇ ਦਾ ਸਾਰਾ ਅਹਿੱਤ ਦਾ ਮਾਰਗ ਸੀ, ਉਹ ਤਾਂ ਮੇਰਾ ਵੀ ਅਹਿੱਤ ਹੋਇਆ ਔਰ ਮੇਰੇ ਰਾਹੀਂ ਹੋਰਾਂ ਦਾ ਵੀ ਅਹਿੱਤ ਹੋਇਆ। ਤਾਂ ਇਸ ਲਈ ਉਹ ਕੋਈ ਧਰਮੀ ਸਾਬਿਤ ਨਹੀਂ ਹੋਏ, ਉਹ ਕੋਈ ਮਹਾਤਮਾ ਸਾਬਿਤ ਨਹੀਂ ਹੋਏ, ਉਹ ਕੋਈ ਪਰਮਾਰਥੀ ਸਾਬਿਤ ਨਹੀਂ ਹੋਏ, ਉਹ ਤਾਂ ਨਿਰੰਤਰ ਅਧਰਮੀ ਸਾਬਿਤ ਹੋਏ ਹਨ, ਜਿਨ੍ਹਾਂ ਨੇ ਮੈਨੂੰ ਵਿਪਰੀਤ ਚਾਲ ਸਿਖਾਈ, ਜਿਨ੍ਹਾਂ ਨੇ ਮੈਨੂੰ ਮੇਰੀ ਪੁੱਠੀ ਸੋਚ ਬਣਾਈ, ਮੇਰੇ ਹਿਰਦੇ ਨੂੰ ਵਿਸ਼ਾਲ ਕਰਨ ਦੀ ਥਾਂ ਮੇਰੇ ਦਿਲ ਨੂੰ ਤੰਗ ਕਰ ਦਿੱਤਾ, ਮੇਰੀ ਸੋਚ ਨੂੰ ਤੰਗ ਕਰ ਦਿੱਤਾ, ਔਰ ਠੀਕ ਮੈਂ ਇਹ ਸੋਚ ਤੋਂ ਕੰਮ ਹੀ ਨਹੀਂ ਲਿੱਤਾ, ਪਤਾ ਨਹੀਂ ਕਿਹੜੇ ਬਹਾਵ ਦੇ ਵਿੱਚ ਬਹਿੰਦਾ ਚਲਾ ਗਿਆ। ਹਾਲਾਂਕਿ ਮੈਂ ਮਹਾਤਮਾਵਾਂ, ਗੁਰੂ ਪੀਰ ਪੈਗੰਬਰਾਂ ਦੇ ਮੈਂ ਬਚਨ ਵੀ ਸੁਣੇ, ਮੈਂ ਮਹਾਤਮਾਵਾਂ ਦੇ ਜੀਵਨ ਦੀ ਚਰਚਾ ਵੀ ਸੁਣੀ, ਮੈਂ ਉਹਨਾਂ ਦੇ ਵਿਵਹਾਰ ਦੇ ਬਾਰੇ ਵੀ ਮੈਂ ਜ਼ਿਕਰ ਥਾਂ ਥਾਂ 'ਤੇ ਸਾਖੀਆਂ ਅਤੇ ਹੋਰ ਐਸੇ ਲੀਲਾਵਾਂ ਦੇ ਰੂਪ ਦੇ ਵਿੱਚ, ਕਥਾਵਾਂ ਦੇ ਰੂਪ ਦੇ ਵਿੱਚ ਮੈਂ ਨਿਰੰਤਰ ਸੁਣੇ ਹਨ। ਪਤਾ ਨਹੀਂ ਕਿਉਂ ਮੇਰੀ ਅਕਲ ਦੇ ਉੱਤੇ ਇਹ ਪਰਦਾ ਜਿਹਾ ਪੈ ਗਿਆ ਕਿ ਉਹਨਾਂ ਮਹਾਤਮਾਵਾਂ, ਗੁਰੂ ਪੀਰ ਪੈਗੰਬਰਾਂ ਦੀਆਂ ਭਾਵਨਾਵਾਂ, ਉਹਨਾਂ ਦੀਆਂ ਸਿੱਖਿਆਵਾਂ, ਉਹਨਾਂ ਦੀ ਦ੍ਰਿਸ਼ਟੀ, ਉਸ ਨੂੰ ਮੈਂ ਇੱਕ ਪਾਸੇ ਰੱਖ ਦਿੱਤਾ ਔਰ ਜਿਹੜੇ ਇਨਸਾਨ ਨੂੰ ਮੈਂ ਆਪਣਾ ਹਿਤਕਾਰੀ ਸਮਝਿਆ ਸੀ, ਮੈਂ ਉਸ ਦੀਆਂ ਸਿੱਖਿਆਵਾਂ ਨੂੰ ਅਹਿਮੀਅਤ ਦੇਣੀ ਸ਼ੁਰੂ ਕਰ ਦਿੱਤੀ। ਅਤੇ ਮੈਂ ਜ਼ਰਾ ਵੀ ਇਹ ਅਹਿਸਾਸ ਹੀ ਨਹੀਂ ਕੀਤਾ ਕਿ ਮੈਂ ਮਿਲਾ ਤਾਂ ਲਵਾਂ ਕਿ ਇਹ ਜਿਹੜੀ ਮੈਨੂੰ ਰਾਹ ਦੱਸ ਰਿਹਾ ਹੈ ਕਿ ਉਹੀ ਰਾਹ ਹੈ ਜਿਹੜੀ ਰਾਹ ਗੁਰੂ ਪੀਰ ਪੈਗੰਬਰਾਂ ਦੁਆਰਾ ਅਪਣਾਈ ਗਈ ਸੀ। ਤਾਂ ਮੈਂ ਤਾਂ ਉਹ ਸਮਝਿਆ ਹੀ ਨਹੀਂ, ਮੈਂ ਸੋਚਿਆ ਹੀ ਨਹੀਂ, ਔਰ ਫਿਰ ਮੈਂ ਐਸੇ ਮੁਕਾਮ ਤੱਕ ਪਹੁੰਚ ਗਿਆ ਹਾਂ ਜਿੱਥੇ ਕਿ ਹੁਣ ਪਸ਼ਚਾਤਾਪ ਦੇ ਸਿਵਾਏ ਹੋਰ ਕੁਛ ਬਣਨ ਵਾਲਾ ਨਹੀਂ। ਲੇਕਿਨ ਸਮੇਂ ਰਹਿੰਦਿਆਂ ਹੋਇਆਂ ਵੀ ਅਗਰ ਇਨਸਾਨ ਇਹ ਅਹਿਸਾਸ ਕਰ ਲਵੇ, ਫਿਰ ਆਪਣੇ ਮਨ ਨੂੰ ਮੋੜ ਲਵੇ ਔਰ ਫਿਰ ਉਹੀ ਸਿੱਖਿਆ ਗ੍ਰਹਿਣ ਕਰਕੇ ਇੱਕ ਸਹੀ ਰਸਤੇ 'ਤੇ ਚੱਲ ਪਵੇ, ਤਾਂ ਵਾਕਈ ਹੀ ਆਪਣਾ ਵਿਗੜਿਆ ਹੋਇਆ ਉਹ ਸਵਾਰ ਲੈਂਦਾ ਹੈ। ਜਿਵੇਂ ਮਹਾਂਪੁਰਸ਼ਾਂ ਨੇ ਕਿਹਾ ਹੈ ਕਿ ਇਨਸਾਨ ਅਜੇ ਵੀ ਇਹ ਸਮਾਂ ਜੋ ਹੈ ਇਹ ਤੇਰੇ ਹੱਥ ਦੇ ਵਿੱਚ ਹੈ, ਕਛੂ ਵਿਗੜਿਓ ਨਾਹੀਂ ਅਬਹੂ ਜਾਗ, ਕਿ ਅਜੇ ਵੀ ਕੁਛ ਵਿਗੜਿਆ ਨਹੀਂ ਹੈ। ਅਜੇ ਵੀ ਅਗਰ ਤੂੰ ਜੀਵਨ ਜਿਉਂਦਿਆਂ ਹੋਇਆਂ ਅਗਰ ਤੈਨੂੰ ਅਹਿਸਾਸ ਹੋ ਗਿਆ ਹੈ, ਤਾਂ ਫਿਰ ਅਜੇ ਵੀ ਕੁਛ ਵਿਗਾੜ ਨਹੀਂ ਹੋਇਆ ਹੈ, ਅਜੇ ਵੀ ਤੇਰਾ ਸਵਰ ਸਕਦਾ ਹੈ। ਇਹ ਸਵਰਨ ਦੇ ਵਿੱਚ ਕੋਈ ਇਹ ਨਾ ਸਮਝ ਕਿ ਮੇਰਾ ਪਹਿਲੇ ਵਿਗਾੜ ਹੋਇਆ ਹੈ ਅਤੇ ਇਹ ਸਵਰਨਾ, ਇਹ ਤਾਂ ਮੁਮਕਿਨ ਹੀ ਨਹੀਂ ਹੈ। ਨਹੀਂ, ਅਗਰ ਇਹ ਅਹਿਸਾਸ ਹੋ ਗਿਆ ਹੈ ਤਾਂ ਵਿਗੜਿਆ ਹੋਇਆ ਵੀ ਇਹ ਸਮਰ ਜਾਂਦਾ ਹੈ। ਇੱਕ ਸਹੀ ਰਾਹ ਸਾਨੂੰ ਮਿਲ ਜਾਂਦੀ ਹੈ ਔਰ ਫਿਰ ਸਾਨੂੰ ਸਹੀ ਸੋਚ, ਸਹੀ ਇੱਕ ਅਵਸਥਾ ਇਹ ਪ੍ਰਾਪਤ ਹੋ ਜਾਂਦੀ ਹੈ ਔਰ ਫਿਰ ਅਸੀਂ ਇੱਕ ਸਹੀ ਇਨਸਾਨ ਬਣ ਕੇ ਇਨਸਾਨੀ ਚਾਲ ਚੱਲਣ ਲੱਗ ਪੈਂਦੇ ਹਾਂ ਔਰ ਇਨਸਾਨੀ ਚਾਲ ਚੱਲਣ ਦੇ ਕਾਰਨ ਅਸੀਂ ਦੇਵਤਾ ਕਹਿਲਾਉਂਦੇ ਹਾਂ ਔਰ ਦੇਵਤਾ ਦਾ ਰੁਤਬਾ ਪਾ ਲੈਂਦੇ ਹਾਂ। ਤਾਂ ਇਹੀ ਦੇਵਤਾ ਥਾਂ ਥਾਂ 'ਤੇ ਨਜ਼ਰ ਆਉਣ, ਇਹੀ ਮਹਾਂਪੁਰਸ਼ਾਂ ਦੀ ਅਭਿਲਾਸ਼ਾ ਹੈ ਕਿ ਇਨਸਾਨ ਦੇ ਰੂਪ ਦੇ ਵਿੱਚ ਪੈਦਾ ਹੋਏ, ਸਹੀ ਮਤੀ ਇਹ ਅਪਣਾ ਲੈਣ, ਇੱਕ ਸਹੀ ਮਤ ਅਪਣਾਉਣ। ਜਿਵੇਂ ਅਸੀਂ ਉਹ ਬਚਨ 'ਤੇ ਪੜ੍ਹਦੇ ਹਾਂ ਕਿ ਮਨ ਨੀਵਾਂ ਮਤ ਉੱਚੀ, ਕਿ ਮਨ ਨੀਵਾਂ ਹੋਵੇ ਅਤੇ ਮਤ ਉੱਚੀ ਮਿਲੇ, ਅਤੇ ਮਤ ਉੱਚੀ ਅਗਰ ਸੰਤਾਂ ਦੀ ਲਵਾਂਗੇ ਤਾਂ ਮਨ ਨੀਵਾਂ ਹੋ ਜਾਏਗਾ, ਇਹ ਨਿਮਾਣਾ ਹੋ ਜਾਏਗਾ, ਇਹ ਮਨ ਹੰਕਾਰ ਤੋਂ ਰਹਿਤ ਹੋ ਜਾਏਗਾ, ਇਹ ਦਾਸ ਭਾਵਨਾ ਵਾਲਾ ਬਣ ਜਾਏਗਾ। ਲੇਕਿਨ ਸ਼ਰਤ ਕੇਵਲ ਇੱਕ ਹੀ ਹੈ ਕਿ ਮਤ ਉੱਚੀ, ਕਿ ਮਤ ਉੱਚੀ ਮਿਲੇ। ਲੇਕਿਨ ਇਸ ਤੋਂ ਉਲਟ ਹੋ ਗਿਆ ਕਿ ਮਤ ਨੀਵੀਂ ਲੈ ਲਈ ਔਰ ਮਨ ਉੱਚਾ ਕਰ ਲਿਆ, ਮਤ ਨੀਵੀਂ ਮਿਲੇਗੀ ਅਤੇ ਮਨ ਹੰਕਾਰੀ ਬਣੇਗਾ ਹੀ ਬਣੇਗਾ, ਮਨ ਕਠੋਰ ਬਣੇਗਾ ਹੀ ਬਣੇਗਾ। ਤੋ ਇਹ ਜਿਹੜੀ ਮਤ, ਇਹ ਜਿਹੜੀ ਮਿਲਦੀ ਹੈ ਸਾਨੂੰ ਅਗਿਆਨੀਆਂ ਪਾਸੋਂ, ਸਾਕਤਾਂ ਪਾਸੋਂ, ਮਨਮੁੱਖਾਂ ਪਾਸੋਂ, ਉਹ ਜਿਹੜੀ ਮਤ ਅਸੀਂ ਆਪਣੇ ਪੱਲੇ ਬੰਨਦੇ ਚੱਲੇ ਜਾਂਦੇ ਹਾਂ, ਉਹ ਸਾਡੇ ਮਨ ਨੂੰ ਹੋਰ ਅਹੰਕਾਰੀ, ਹੋਰ ਅਭਿਮਾਨੀ ਬਣਾਉਂਦਾ ਚਲਾ ਜਾਂਦਾ ਹੈ। ਲੇਕਿਨ ਮਹਾਂਪੁਰਸ਼ ਕਹਿ ਰਹੇ ਹਨ ਕਿ ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਭਾਵ ਜਿਓ, ਕਿ ਇੱਕ ਆਪਣੀ ਮਨ ਦੀ ਮਤੀ ਨੂੰ ਤਿਆਗ ਦੇ, ਇਹ ਦੂਜਾ ਦੁਆਸ਼ ਭਾਵ ਇਹ ਵਿਸਾਰ ਦੇ, ਆਪਣੀ ਮਤ ਨੂੰ ਤਿਆਗ ਦੇ, ਫਿਰ ਕਿਸ ਦੀ ਮਤ ਨੂੰ ਅਪਣਾ ਲੈ, ਇਹ ਸੰਤਾਂ ਦੀ ਮਤ ਨੂੰ ਅਪਣਾ ਲੈ। ਤੋ ਆਓ ਸਾਧ ਸੰਗਤ, ਇਹ ਮਤ ਜਿਹਨੂੰ ਉਸ ਨੂੰ ਮਿਲ ਜਾਂਦੀ ਹੈ, ਇਸੇ ਨੂੰ ਸੁਮਤ ਕਿਹਾ ਗਿਆ ਹੈ ਕਿ ਅੱਛੀ ਮਤ ਮਿਲ ਗਈ ਹੈ। ਔਰ ਅੱਛੀ ਮਤ ਜਿਸ ਨੂੰ ਮਿਲ ਜਾਂਦੀ ਹੈ, ਉਸ ਨੂੰ ਇਹ ਸੁੰਦਰਤਾ ਮਿਲ ਜਾਂਦੀ ਹੈ, ਉੱਚਾ ਰੁਤਬਾ ਮਿਲ ਜਾਂਦਾ ਹੈ ਔਰ ਉਸ ਦੀ ਜੈ ਜੈਕਾਰ ਹੋ ਉੱਠਦੀ ਹੈ। ਇਸ ਲਈ ਅਸੀਂ ਕਿਸਮਤ ਸ਼ਬਦ ਸੁਣਿਆ ਹੈ ਕਿ ਕਿਸਮਤ, ਕਿ ਬੜੀ ਉੱਚੀ ਕਿਸਮਤ ਹੈ, ਤਾਂ ਕਿਸਮਤ ਸ਼ਬਦ ਦਾ ਇਸਤੇਮਾਲ ਅਸੀਂ ਕਰਦੇ ਹਾਂ। ਲੇਕਿਨ ਅਗਰ ਉਸ ਨੂੰ ਅਸੀਂ ਦੂਸਰੇ ਇੱਕ ਨਜ਼ਰ ਦੇ ਨਾਲ ਵੇਖ ਲਈਏ, ਤਾਂ ਅਗਰ ਕਿਸਮਤ ਸ਼ਬਦ ਦੇ ਉੱਤੇ ਕੇਂਦਰਿਤ ਹੋ ਜਾਈਏ, ਤਾਂ ਕਿਸਮਤ ਕਿਸ ਦੀ ਮਤ, ਯਾਨੀ ਕਿ ਕਿਹਦੀ ਮਤ ਲਿੱਤੀ ਹੈ, ਕਿਸਮਤ ਕਿਹਦੀ, ਕਿਸਕੀ ਮਤ ਲਈ ਹੈ, ਤਾਂ ਕਿਹਦੀ ਮਤ ਲਿੱਤੀ ਹੈ, ਉਸ ਦੇ ਉੱਤੇ ਹੀ ਸਾਰਾ ਨਿਬੇੜਾ ਹੈ। ਅਗਰ ਇੱਕ ਸੰਤਾਂ ਦੀ ਮਤ ਲੈ ਲਿੱਤੀ ਹੈ, ਫਿਰ ਤਾਂ ਨਿਬੇੜਾ ਹੀ ਨਿਬੇੜਾ ਹੈ, ਫਿਰ ਤਾਂ ਤੇਰੇ ਉੱਚੇ ਭਾਗ ਹਨ, ਤੈਨੂੰ ਇੱਕ ਸੋਹਣਾ ਰਾਹ ਮਿਲ ਗਿਆ ਹੈ, ਤੈਨੂੰ ਸੋਹਣੀ ਇੱਕ ਅਵਸਥਾ ਮਿਲ ਗਈ ਹੈ ਔਰ ਤੈਨੂੰ ਜੈ ਜੈਕਾਰ ਪ੍ਰਾਪਤ ਹੋ ਰਹੀ ਹੈ, ਤਾਂ ਤੂੰ ਇਹ ਕਿਸਮਤ ਤੇਰੀ ਚੰਗੀ ਹੋ ਗਈ, ਕਿਉਂਕਿ ਤੂੰ ਸੰਤਾਂ ਦੀ ਮਤ ਲੈ ਲਈ ਹੈ। ਤੂੰ ਇੱਕ ਸੰਤਾਂ ਮਹਾਤਮਾਵਾਂ ਦੀ ਮਤ, ਇਹੀ ਹਰ ਕੋਈ ਅਗਰ ਅਪਣਾ ਲੇ, ਤਾਂ ਅੱਜ ਫਿਰ ਇਹ ਜ਼ੁਲਮ ਓ ਸਿਤਮ ਨਾ ਹੋਣ, ਅੱਜ ਇਹ ਝਗੜੇ ਨਾ ਹੋਣ, ਅੱਜ ਉਹ ਵੈਰ ਵਾਸਤੇ ਨਾ ਹੋਣ, ਅੱਜ ਕੋਈ ਇਸ ਤਰ੍ਹਾਂ ਦਾ ਇੱਕ ਘੁੱਟਣ ਦੇਣ ਵਾਲਾ ਇਹ ਮਾਹੌਲ, ਇਹ ਵਾਤਾਵਰਣ ਨਾ ਹੋਵੇ, ਜਿੱਥੋਂ ਦਾਸ ਨੇ ਗੱਲ ਆਰੰਭ ਕੀਤੀ ਸੀ ਕਿ ਇਹ ਵਾਤਾਵਰਣ, ਇਹ ਮਾਹੌਲ ਜਿਹੜਾ ਹੈ, ਇਹ ਸੰਤਾਂ ਮਹਾਤਮਾਵਾਂ ਦੀਆਂ ਭਾਵਨਾਵਾਂ ਦੇ ਕਾਰਨ ਹੀ ਇਹ ਸੁਖੈਨ ਹੋ ਸਕਦਾ ਹੈ, ਇਹ ਇੱਕ ਸਾਨੂੰ ਸਕੂਨ ਦੇ ਸਕਦਾ ਹੈ, ਇਹ ਸਾਨੂੰ ਚੈਨ ਦੇ ਸਕਦਾ ਹੈ। ਇਸ ਤਰ੍ਹਾਂ ਦੇ ਨਾਲ ਇਹ ਵਾਤਾਵਰਣ, ਇਹ ਮਾਹੌਲ, ਇਹ ਚਾਰੋਂ ਤਰਫ ਫੈਲ ਜਾਏ, ਚਾਰੋਂ ਥਾਵਾਂ 'ਤੇ, ਸਭੇ ਥਾਵਾਂ 'ਤੇ ਇਹ ਸਥਾਪਿਤ ਹੋ ਜਾਏ, ਇਹੀ ਮਹਾਂਪੁਰਸ਼ਾਂ ਦੀ ਮੰਗ ਹੈ ਔਰ ਇਹੀ ਮਹਾਂਪੁਰਸ਼ਾਂ ਦੀ ਇੱਕ ਯੋਗਦਾਨ ਹੈ। ਇਹ ਮੰਗਾਂ ਤੱਕ ਸੀਮਿਤ ਨਹੀਂ ਰਹਿੰਦੇ, ਇਹ ਮੰਗ ਦੇ ਨਾਲ ਇਹ ਫਿਰ ਸਾਧਨ ਵੀ ਬਣ ਜਾਂਦੇ ਹਨ, ਇਹ ਫਿਰ ਹੱਥ ਦੇ ਵਿੱਚ ਮਸ਼ਾਲ ਚੁੱਕੀ ਰੋਸ਼ਨੀ ਦੀ, ਇਹ ਫਿਰ ਅੰਧਕਾਰ ਨੂੰ ਦੂਰ ਕਰਨ ਵਾਲੇ ਵੀ ਪ੍ਰਯਾਸ ਕਰਦੇ ਹਨ। ਇਹ ਨਹੀਂ ਹੈ ਕਿ ਆਪਣੇ ਕਮਰੇ ਵਿੱਚ ਬੈਠ ਕੇ ਕੇਵਲ ਪ੍ਰਾਰਥਨਾ ਕਰ ਦਿੱਤੀ ਕਿ ਬਸ ਉਜਾਲਾ ਹੋ ਜਾਏ, ਨਹੀਂ, ਪ੍ਰਾਰਥਨਾ ਜ਼ਰੂਰ ਕਰਦੇ ਹਨ, ਕਿਉਂਕਿ ਤਾਕਤ ਤਾਂ ਮਾਲਕ ਨੇ ਹੀ ਦੇਣੀ ਹੁੰਦੀ ਹੈ, ਸ਼ਕਤੀ ਤਾਂ ਮਾਲਕ ਹੀ ਦਿੰਦਾ ਹੈ। ਇਹ ਪ੍ਰਾਰਥਨਾ ਜ਼ਰੂਰ ਕਰਦੇ ਹਨ, ਲੇਕਿਨ ਨਾਲ ਦੇ ਨਾਲ ਇਹ ਯਤਨ ਵੀ ਕਰਦੇ ਹਨ, ਇਹ ਉਪਰਾਲੇ ਵੀ ਕਰਦੇ ਹਨ, ਤਨ ਮਨ ਧਨ ਦੀ ਬਾਜ਼ੀ ਲਗਾ ਦਿੰਦੇ ਹਨ, ਹਾਲਾਂਕਿ ਇੱਥੇ ਤੱਕ ਕਿ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ ਹਨ। ਇਸ ਉਪਕਾਰ ਦੀ ਖਾਤਰ, ਉਪਕਾਰ ਕਰਨ ਦੇ ਲਈ ਕਿਤਨਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਇੱਕ ਸੱਚ ਦੀ ਬਲੀ ਵੇਦੀ 'ਤੇ। ਇਹ ਯਾਨੀ ਕਿ ਉਹ ਸਭ ਕੁਛ ਲਗਾ ਦਿੰਦੇ ਹਨ ਕਿ ਅਸੀਂ ਕੇਵਲ ਪ੍ਰਾਰਥਨਾਵਾਂ ਤੱਕ ਸੀਮਿਤ ਨਾ ਰਹੀਏ, ਅਸੀਂ ਇਹ ਪਰਉਪਕਾਰ ਕਰੀਏ ਵੀ, ਅਸੀਂ ਇਸ ਉਜਾਲੇ ਨੂੰ ਸਥਾਪਿਤ ਕਰੀਏ ਵੀ। ਇਸ ਲਈ ਇਹ ਤਨ ਮਨ ਧਨ ਦੀ ਇਹ ਬਾਜ਼ੀ ਲਗਾਉਂਦੇ ਚਲੇ ਜਾਂਦੇ ਹਨ। ਤੋ ਇਹ ਸੰਤਾਂ ਮਹਾਂਪੁਰਸ਼ਾਂ ਦੀ ਇਹ ਮਹੱਤਤਾ ਹੈ, ਔਰ ਇਸ ਮਹੱਤਤਾ ਦਾ ਹਮੇਸ਼ਾ ਬੋਲਬਾਲਾ ਰਹੇ, ਇਹ ਮਹੱਤਤਾ ਦਾ ਅਹਿਸਾਸ ਹਰ ਕਿਸੇ ਨੂੰ ਰਹੇ, ਤਾਂ ਕਿ ਸਹੀ ਰਾਹ 'ਤੇ ਤੁਰਦੇ ਚਲੇ ਜਾਣ ਔਰ ਸਹੀ ਦੇਣ ਸੰਸਾਰ ਨੂੰ ਦਿੰਦੇ ਚਲੇ ਜਾਣ। ਇੱਕ ਕੰਨਿਆਂ ਦੀ ਕਮੀ ਨਹੀਂ ਹੈ, ਕੰਨਿਆਂ ਦੀ ਬਹੁਤਾਤ ਹੈ। ਇਹ ਜਿਹੜੀ ਦੇਣ ਫੁੱਲਾਂ ਦੇ ਰੂਪ ਦੇ ਵਿੱਚ ਇਹ ਦਿੰਦੇ ਹੀ ਚਲੇ ਜਾਣ, ਚਾਰੋ ਤਰਫ ਸੁਗੰਧੀ ਨੂੰ ਇਹ ਫੈਲਾਉਂਦੇ ਹੀ ਚਲੇ ਜਾਣ, ਔਰ ਇਹਨਾਂ ਦਾ ਜੀਵਨ ਫੁੱਲਾਂ ਵਰਗਾ ਹੀ ਇਹ ਹਮੇਸ਼ਾ ਬਣਿਆ ਰਹੇ। ਫੁੱਲ ਜਿਹੜੇ ਕਿ ਸੁਗੰਧ ਦਿੰਦੇ ਹਨ, ਫੁੱਲ ਜਿਹੜੇ ਅੱਖਾਂ ਨੂੰ ਭਾਉਂਦੇ ਹਨ, ਫੁੱਲ ਜਿਹੜੇ ਕਿ ਖੁਸ਼ਬੂ ਦਿੰਦੇ ਹਨ, ਮਹਿਕ ਦਿੰਦੇ ਹਨ। ਔਰ ਇਸ ਤਰ੍ਹਾਂ ਨਾਲ ਮਹਾਂਪੁਰਸ਼ ਸੰਤ ਦਾ ਵੀ ਜੀਵਨ ਜਿੰਨੀ ਦੇਰ ਜਿਉਂਦੇ ਹਨ ਇੱਕ ਮਹਿਕ ਹੀ ਮਹਿਕ, ਔਰ ਜਦ ਸੰਸਾਰ ਤੋਂ ਰੁਖਸਤ ਹੋ ਜਾਂਦੇ ਹਨ ਤਾਂ ਉਹ ਮਹਿਕ ਛੱਡ ਜਾਂਦੇ ਹਨ ਜਿਸ ਤੋਂ ਸਾਰੇ ਪ੍ਰੇਰਣਾ ਲੈਂਦੇ ਹਨ। ਜਿਵੇਂ ਕਹਿਣ ਵਾਲਿਆਂ ਨੇ ਕਿਹਾ ਹੈ ਕਿ ਜੀਣਾ ਮਰਨਾ ਹੈ ਖੂਬ ਫੂਲੋਂ ਕਾ, ਹਸਤੇ ਆਤੇ ਹੈ ਹਸਤੇ ਜਾਤੇ ਹੈ, ਕਿ ਇੱਕ ਜੀਣਾ ਮਰਨਾ ਫੁੱਲਾਂ ਦਾ ਕਿਤਨੀ ਮਹੱਤਤਾ ਹੈ ਉਸਦੀ, ਕਿ ਉਹ ਕਿਸ ਕਦਰ ਇੱਕ ਮਹਿਕਦੇ ਹੀ ਰਹਿੰਦੇ ਹਨ, ਔਰ ਜਾਂਦੇ ਹਨ ਤਾਂ ਉਹ ਮਹਿਕ ਛੱਡ ਜਾਂਦੇ ਹਨ। ਇਸ ਤਰ੍ਹਾਂ ਨਾਲ ਮਹਾਤਮਾ ਜਨ ਭਗਤ ਜਨ ਵੀ ਇਸ ਸੰਸਾਰ ਦੇ ਵਿੱਚ ਵਿਚਰਨ ਕਰਦੇ ਹਨ, ਇੱਕ ਫੁੱਲਾਂ ਦੀ ਮਾਨਿੰਦ ਇੱਕ ਮਹਿਕਦਾਰ ਬਣ ਕੇ, ਔਰ ਸੰਸਾਰ ਤੋਂ ਜਦ ਇਹ ਰੁਖਸਤ ਹੋ ਜਾਂਦੇ ਹਨ, ਇਹ ਸਰੀਰ ਰੂਪੀ ਲੀਲਾ ਸੰਪੰਨ ਹੋ ਜਾਂਦੀ ਹੈ, ਫਿਰ ਵੀ ਐਸੀ ਸੁੰਦਰ ਦੇਣ ਦੇ ਕੇ ਜਾਂਦੇ ਹਨ ਕਿ ਜਿਹੜੀ ਹੋਰਨਾਂ ਦੇ ਲਈ ਪ੍ਰੇਰਣਾ ਦਾ ਕਾਰਨ ਬਣਦੀ ਹੈ, ਔਰ ਇਸ ਤਰ੍ਹਾਂ ਨਾਲ ਉਹ ਹੋਰਨਾਂ ਦੇ ਮਨਾਂ ਨੂੰ ਵੀ ਇੱਕ ਢਾਰਸ ਦਿੰਦੇ ਹਨ, ਹੋਰਨਾਂ ਦੇ ਮਨਾਂ ਨੂੰ ਵੀ ਇੱਕ ਚੈਨ ਪ੍ਰਦਾਨ ਕਰਦੇ ਹਨ। ਤੋ ਹਰ ਕਿਸੇ ਨੇ ਸੋਚਣਾ ਹੈ, ਹਰ ਕਿਸੇ ਨੇ ਵਿਚਾਰਨਾ ਹੈ ਕਿ ਵਾਕਈ ਹੀ ਅਸੀਂ ਕਿਹੜੇ ਰਾਹ ਚੱਲ ਰਹੇ ਹਾਂ, ਸਾਡੀਆਂ ਕੈਸੀਆਂ ਭਾਵਨਾਵਾਂ ਹਨ। ਇਸ ਵਿਚਾਰ ਨੂੰ ਕਰਕੇ ਅਸੀਂ ਫਿਰ ਇਸ ਨਤੀਜੇ 'ਤੇ ਪੁੱਜਾਂਗੇ ਕਿ ਵਾਕਈ ਹੀ ਅਸੀਂ ਸੁੰਦਰ ਦੇਣ ਦੇਣੀ ਹੈ, ਅਸੀਂ ਮਹੱਤਵਪੂਰਨ ਦੇਣ ਦੇਣੀ ਹੈ। ਇਹ ਸਮਾਂ ਤਾਂ ਬੀਤ ਰਿਹਾ ਹੈ ਔਰ ਇਹ ਸਮਾਂ ਬੀਤ ਹੀ ਜਾਏਗਾ, ਤੋ ਇਹ ਸਮਾਂ ਬੀਤਣਾ ਹੈ ਔਰ ਬੀਤਦਾ ਹੈ ਔਰ ਹਮੇਸ਼ਾ ਬੀਤਿਆ ਹੈ, ਕਿਸੇ ਦੇ ਰੋਕ ਕੇ ਰੁਕਿਆ ਨਹੀਂ ਹੈ। ਇਹ ਸਮਾਂ ਤਾਂ ਬੀਤ ਜਾਏਗਾ, ਲੇਕਿਨ ਅਸੀਂ ਵਿਚਾਰਨਾ ਇਹ ਹੈ ਕਿ ਅਸੀਂ ਇਸ ਸਮੇਂ ਨੂੰ ਕਿਸ ਕਦਰ ਬਿਤਾ ਰਹੇ ਹਾਂ, ਕਿਸ ਤਰ੍ਹਾਂ ਨਾਲ ਇਸ ਸਮੇਂ ਨੂੰ ਬਤੀਤ ਕਰ ਰਹੇ ਹਾਂ। ਇਹ ਯਾਤਰਾ 'ਤੇ ਸੰਪੰਨਤਾ ਨੂੰ ਪ੍ਰਾਪਤ ਹੋ ਜਾਣੀ ਹੈ, ਜਿਵੇਂ ਰੇਲ ਗੱਡੀ ਜਾਂ ਕਿਸੇ ਹੋਰ ਇੱਕ ਸਾਧਨ ਦਾ ਇਸਤੇਮਾਲ ਕਰਕੇ ਅਸੀਂ ਸਫ਼ਰ ਕਰਦੇ ਹਾਂ, ਤਾਂ ਉਸ ਵਿੱਚ ਸਫ਼ਰ ਤੈਅ ਕਰਦੇ ਹਾਂ, ਸਫ਼ਰ ਤੈਅ ਹੋ ਜਾਂਦਾ ਹੈ, ਲੇਕਿਨ ਜਿਤਨਾ ਸਫ਼ਰ ਤੈਅ ਕੀਤਾ ਹੁੰਦਾ ਹੈ ਉਸ ਦੀ ਮਹੱਤਤਾ ਹੁੰਦੀ ਹੈ। ਕਿ ਇੱਕ ਸਵਾਰੀ ਬੈਠੀ ਹੈ, ਉਹ ਜਿਤਨਾ ਵੀ ਸਫ਼ਰ ਹੈ, ਭਾਵੇਂ ਉਹ ਛੋਟਾ ਸਫ਼ਰ ਹੈ, ਲੇਕਿਨ ਉਹ ਜਿਤਨਾ ਵੀ ਸਾਥੀ ਯਾਤਰੀਆਂ ਨਾਲ ਵਿਵਹਾਰ ਕੀਤਾ ਜਾ ਰਿਹਾ ਹੈ ਉਹ ਸੁੰਦਰ ਵਿਵਹਾਰ ਹੈ। ਉਹ ਜ਼ੁਬਾਨ ਦੇ ਰਾਹੀਂ ਬੋਲ ਨਿਕਲ ਰਹੇ ਹਨ ਤਾਂ ਮਿੱਠੇ ਬੋਲ ਨਿਕਲ ਰਹੇ ਹਨ, ਇੱਕ ਉਸਤਤੀ ਕੀਤੀ ਜਾ ਰਹੀ ਹੈ, ਹਸਾਇਆ ਜਾ ਰਿਹਾ ਹੈ, ਲੇਕਿਨ ਇੱਕ ਹੋਰ ਯਾਤਰੀ ਉਸੇ ਗੱਡੀ ਦੇ ਵਿੱਚ ਸਫ਼ਰ ਕਰਨ ਵਾਲਾ, ਉਹਦੇ ਮੂੰਹੋਂ ਬੋਲ ਨਿਕਲਦੇ ਹਨ ਤਾਂ ਕੌੜੇ ਬੋਲ ਨਿਕਲਦੇ ਹਨ। ਉਹ ਇੱਕ ਅੱਗ ਉਗਲ ਰਿਹਾ ਹੁੰਦਾ ਹੈ, ਉਹ ਨਿੰਦਾ ਬਖੀਲੀ ਵਿੱਚ ਪਿਆ ਹੁੰਦਾ ਹੈ, ਔਰ ਦੂਸਰਿਆਂ ਨੂੰ ਦਬਾ ਰਿਹਾ ਹੁੰਦਾ ਹੈ, ਉਹ ਆਪ ਲੇਟ ਜਾਂਦਾ ਹੈ ਭਾਵੇਂ ਦੂਸਰੇ ਵਿਚਾਰੇ ਦੀ ਇੱਕ ਸੀਟ ਰਿਜ਼ਰਵ ਹੀ ਕਿਉਂ ਨਾ ਹੋਵੇ, ਉਸ ਨੂੰ ਬੈਠਣ ਦੇ ਥਾਂ ਵੀ ਨਾ ਦੇ ਕੇ ਉਸ ਨੂੰ ਉਠਾ ਕੇ ਆਪ ਅਸਰ ਕੇ ਲੇਟ ਜਾਂਦਾ ਹੈ। ਸਫ਼ਰ ਤਾਂ ਉਹਨੇ ਵੀ ਤੈਅ ਕੀਤਾ, ਲੇਕਿਨ ਦੋਨਾਂ ਵਿੱਚ ਅੰਤਰ ਹੈ। ਇੱਕ ਨੇ ਜਿਹਨੇ ਸਫ਼ਰ ਤੈਅ ਕੀਤਾ, ਉਹ ਭਾਵੇਂ ਲੰਬਾ ਸਫ਼ਰ ਨਾ ਹੋਵੇ, ਥੋੜ੍ਹਾ ਛੋਟਾ ਹੀ ਸਫ਼ਰ ਕਿਉਂ ਨਾ ਹੋਵੇ, ਲੇਕਿਨ ਉਹਨੇ ਜੋ ਦੇਣ ਦਿੱਤੀ ਹੈ, ਉਹਨੇ ਜੋ ਅਸਰ ਛੱਡਿਆ ਹੈ, ਉਹਨੇ ਜੋ ਆਪਣੀ ਛਾਪ ਛੱਡੀ ਹੈ, वाकई उसकी महत्ता है। और दूसरा जिसने कि भावें लंबी यात्रा क्यों ना तय की होवे, लेकिन जो उसने देन दिती है वो कल्पना तो सिवा होर कुछ नहीं किसी ने दिता, और अपने प्रति कोई सत्कार पैदा नहीं किया। इस तरह नाल अगर असी विचार लईए समय रहिंदिया होया कि असी की देन दे रहे हाँ और सानू की मिलन वाला है, तो इस विचार के नतीजे वजों असी इस नतीजे ते पुजांगे कि वाकई ही असी वो देन नहीं दे रहे जिहड़ी देन साडे लई और साडे राही साबित हो सके। असी जिहड़ी देन दे रहे हाँ वाकई सानू आप यश भी दवा रही है और होरना नू भी दुख पहुँच रहा है, होरना नू भी परेशानी पहुँच रही है। तो ये सफ़र तय हो रहा है, इस समय मुकम्मल यानी कि शरीर की यात्रा संपन्न होने तो पहला ही असी सुचेत हो जाइए, क्योंकि जब ये लीला संपन्न हो गई फिर कुछ बनने वाला नहीं है, फिर असी जितने मर्जी हाथ पैर मारिए कुछ भी बनना नहीं है। जितनी देर खेतियां दे विच फसल है और सिट्टियां दे उत्ते दाने हैं उतनी देर असी सजग और सुचेत रहिए, असी पंछियां या होर डंगरां राही उस फसल नू उजड़न तो बचा लईए, फिर ते वाकई ही असी लाभ प्राप्त कर लवांगे। लेकिन अगर ये समा पूरा हो गया, अगर ये फसल नष्ट हो गई, उस वक्त असी जो मर्जी दुहाइयां दईए कुछ बनदा नहीं है। इसलिए इन्हां श्वासां दे हुंदियां होयां ये श्वासां दी लड़ी जितनी देर चल रही है उत्ते हुंदियां होयां ही असी संभल जाइए, असी अपना सवार लईए, इस सच दे नाल नाता जोड़ लईए, इस अकाल पुरख निरंकार ईश्वर दा बोध हासिल कर लईए, इस नूं मन दे विच वसा लईए, संतां दी मत लै के इस जीवन दी यात्रा नूं तय कर लईए, तो यही साड़ी समझदारी दा प्रमाण पत्र होएगा। और इसे राही ही असी आनंद ते खुशी माण के होरना नूं भी आनंद ते खुशी असी दे पावांगे, साड़ी आत्मा दा भी कल्याण हो जाएगा, आत्मा भी आवागमन दे बंधन तो राहत पा के परलोक इसका सुहेला हो जाएगा, और जिवें मन दे बारे जिक्र कीता फिर ये लोक भी सुखी हो जाएगा। अगर इस मन नूं ये सुंदरता मिल गई, ये असी सोच ये भाव ये दृष्टि नूं अपना के इस यात्रा नूं तय कर लिता, तो फिर ये लोक भी सुखी ही सुखी है, होर कोई जरिया नहीं इस लोक नूं सुखी करन दा। तो लोक भी सुखी हो जाए, परलोक भी सुहेला हो जाए, ये मन भी रोशन हो जाए, आत्मा नूं भी निखार प्राप्त हो जाए, यानी कि एक आत्मा ते इस मन ये दोनों नूं ही ऐसी एक अवस्था प्राप्त हो जाए, ताकि एक आत्मा भी बंधन विच ना रवे ते एक मन भी एक सुंदर बन जाए, एक ऐसा निखार वाला मन हो जाए, और यही मन निखार वाला ये साड़ी असली एक तस्वीर जिहड़ी है ये बन पाए। तो दातार कृपा करे कि यही सुंदर तस्वीर ये हर किसी दी बनती चली जाए, हर एक सुंदर तस्वीर का रूप ये बनते चले जाण, और जिमें दास ने कहा ये सुंदर रूप ताइयों बनेगा अगर ये मन सुंदर बनेगा, और फिर मन सुंदर होने के कारण ये व्यवहार सुंदर होएगा, ताइयों सुंदर तस्वीर जिसनों हम कहते हाँ ये तस्वीर सुंदर बन पाएगी, वरना तो एक भयानक ही रूप रहेगा। अगर ये मन सुंदर ना होया और सीरत चंगी ना हुई तो फिर चाहे लख सुंदरता दे दावे कर लईए वो सुंदरता सुंदरता नहीं होंदी, वो घिनौनी लगती है अगर मन दे विच वो सुंदरता नहीं है। तो असी सीरत नूं सुंदर कर लईए, सीरत नूं सोहना कर लईए, ताकि साड़ी सूरत भी एक शोभायमान हो सके। तो इस लई एक ऐसी एक मन नूं असी सजाना है, असी मन नूं संवारना है, ताहीं ये जीवन सवरेगा, ताहीं ये जीवन ये सज पाएगा, होर कोई जरिया नहीं है, होर कोई ढंग नहीं है, ना पढ़ाइयां ढंग हन, ना कोई होर एक प्रस्तिश करन दे ढंग या फिर होर कर्म कांड कोई साधन बन पाणगे। अगर वही साधन बन पाते तो फिर महापुरशां नूं ये ना कहना पैंदा कि मुखड़ा क्या देखे दर्पण में, दया धर्म नहीं तेरे मन में, कि मुखड़ा अपना मुख की तू एक आईने दे विच वेख रहा है, तेरे मन दे विच ते दया धर्म है नहीं है। बाहर ज्ञान ध्यान इशनान अंतर व्यापे लोभ स्वान, कि बाहर ज्ञान ध्यान इशनान बाहर ते ए शक्लो सूरत तू विखा रहा है, लेकिन अंतर व्यापे लोभ स्वान, कि अंदर जेड़ा है मन जेड़ा है वो एक लोभी होया पिया है, एक स्वान दी तरह, एक कुत्ते दी तरह, एक लालसा नाल, एक लोभ दे नाल ये भरपूर होया पिया है। तो जिवें कहंदे हन महापुरश कि बाहरों धोवें लत्तां गोडे अंदरों रही पलीती, कि बाहरों एक अपनियां लत्तां गोडे धो रहा है लेकिन अंदरों रही पलीती, अंदर पलीती हुई है ये जड़ी अंदर गंदगी है, कि सिर ते टोपी ते नीयत खोटी। की लैना टोपी सिर धर के, कहंदे हन कि नीयत खोटी है, मन विच खोट है, ते सिर ते टोपी ते नीयत खोटी, की लैना टोपी सिर धर के। तो कहंदे हन कि तस्वी फिरी ते दिल ना फिरिया, की लैना तस्वी हथ फड़ के, चिल्ले किते ते रब ना मिलिया, की रहना चिल्लियां विच वड़ के, बुलिया जाग बिना दुध नहीं जमना, भावें लाल होवे कड़ कड़ के। कहंदे हन कि जाग दे बिना ये दुध नहीं जमना, भावें लाल कर लो कड़ कड़ के, यानी कि कड़ कड़ के जो बुले शाह जी ने शब्द इस्तेमाल किए हैं कि लाल कर लो कड़ कड़ के, भावें रटन करके, यानी कि वो कड़ कड़ जिसनों कहा जा रहा है, भावें रटन कर लो, भावें माला फेर लो, भावें होर कुछ एक यात्रावां कर लो, कुछ भी कर लो, लेकिन अगर मन मन दी पलीती नहीं गई, मन विचों भाव नहीं बनया, तो लोग सुखी नहीं होण वाला, परमार्थी असी नहीं बनन वाले, असी इंसान नहीं कहला पावांगे, और साडा लोक हथों चला जाएगा और परलोक भी चला जाएगा, परलोक भी साडा दुखदाई और लोक विच कुछ हासिल ना कीता। तो ये लोक विच ही सवारना है, ये लोक ही आधार है जिस ते परलोक रूपी सुंदर इमारत बन सकती है, ये हुणे ही करन लायक काम है। ये नहीं है कि लोक ते अज्ञानता विच बिता लो, लोक ते शैतानियत दी भावना नाल युक्त होकर बिता लो, अगे नबेड़ा हो जाएगा। नहीं, ये कदे नहीं होया। कदी नीयां दे बगैर भी तुसी कोई मकान वेख्या है? ये तो है नहीं कि छत तो असी शुरू करते हाँ कि जी मैं मकान बना रहा हाँ, पहले मैं छत बनावांगा, बाद विच मैं नीयां तक पुजांगा। ने नीयां पहले हुंदियां हन, छत दी बारी सब तो बाद आंदी है। इस तरह नाल असी हुणे ही ये अपना पार उतारा करना है, ये अपना वर्तमान ते भविष्य ये सजाना है, ये हुणे करन लायक काम है, हुणे ही कर लईए। तो दास, ज़्यादा समा आप दा ना लेंद्या होया, इन्हां ही शब्दां राहीं आप तो इजाजत चाहेगा। सत संगत जी, धन्यवाद।